प्रयोजवाचक एक सरना मिला दान संतरेन जे लग भौज तरना बिंद करो अरदास सुनो जे ठाकुर पावे देव दर्शन चाहो भगते मन ठहरावे बोले चिराग निहार में सब कल उदरी एक नाम धर्म फिर सगल हर पवन में जन्नान गुर पार ब्रह्म ज्योत रूप हरिया गुरु नानक कहायो ताते अंगद भयो तत् स्यो तत् मिलायो अंगद कृपा तहार अमर सतगुर स्थिर कियो अमरदास अमृत शत्र गुरु रामें दियो रामदास दर्शन परस कै मथुराय अमृत बैन मुहूर्त पंच प्रमाण पुरु गुरु अर्जुन पिखो नैन पाए गए जब ते तुमरे तब ते कु आख तरे नियान्यो राम रही पुराण कुरान नेक कहे मत एक न मान्यो सिमर शास्त्र वेद सबै व पेद कहे हम एक न जान्यो श्री असमान कृपा तुमरी कर मैं न कहो सब तुहे बखान्यो दोरा सकल द्वार को छाड़ कह गहो तुहारो द्वार बहे गए की लाज से गोविंदा दास द्वार कहाँ बुद्ध प्रभु तुच्छ हमारी बन सके मैं मैं जो तिहारी हम न सकत कर सिर्फ तुम्हारी आप ले हो तुम कथा सुधारी मुकूच रहे शास्त्र खटे पिंगन चढ़ जाए अंदर रखे बद्रो सुने जो काल कृपा कराए सो कोटल गुरु सेविये जैन से सुभाए दर्शन पर से गुरु के जन्म मरण दुख जाए सज्जन सच्चा पातशाह सिरसा न साह जिस पास बैठे हैं सोहिए सब नांदा विसाह सज्जन सच्चा पातशाह सिरसा न साह जिस पास बैठे हैं सोहिए सब नांदा विसाह
वाहिगुरु साहेब जियो पोख तुखार न व्यापई कंठ मिलया हार ना हो मन वेद्या चिर नार बिंद दर्शन लगड़ा सा हो पोख तुखार न व्यापई कंठ मिलया हर ना हो मन वेद्या चिर नार बिंद दर्शन लगड़ा सा हो ओट गोविंद गोपाल राय सेवा स्वामी ला हो बिखिया पोहे ना सकई मिल साधु गुण गा हो जहते उपजी तह बिली सच्ची प्रीत सुवाहो कर गहलीनी पार ब्रह्मा बहुर न बिछड़िया हो बार जाओ लख मेरिया हर सज्जन अगम गवा अगाहो शर्म पई नारायण नानक दर पैया हो पोख सहंदा सर्व सुख जिस बख्शे बेपरवाह शर्म पई नारायण नानक दर पैया हो पोख सहंदा सर्व सुख जिस बख्शे बेपरवाह पोख तुखार ना व्यापई कंठ मिलया हर ना हो
वाहिगुरु जी का खालसा वाहिगुरु जी की फतेह परम सत्कार योग गुरु खालसा सतसंग जी आप गुरमुख माई पाई ने दूरों नेड़े वहा के सतगुरु साहब जी की हजूरी विखे जो भुजंगी कीर्तन कर रहे सन उन्हां तों कीर्तन सुनिया है जिवें कि इह पिंडरां दा नाम महापुरुष संत बाबा सुंदर सिंह जी ਜਿਨ੍ਹਾਂ ਨੇ ਮਨ ਤਨ ਬਾਣੀ ਕਰਕੇ ਵਾਹਿਗੁਰੂ ਦੀ ਭਗਤੀ ਸਿੱਖੀ ਕਮਾਈ ਔਰ ਗੁਰਮਤਿ ਦੀ ਵਿੱਦਿਆ ਦਾ ਪ੍ਰਚਾਰ ਕੀਤਾ। ਮਨ ਤਨ ਕਰਕੇ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਸੇਵਾ ਕੀਤੀ ਸੰਗਤਾਂ ਵਿੱਚ ਰਹਿ ਕੇ। ਉਦੋਂ ਤੋਂ ਉਹਨਾਂ ਦੇ ਸਥੂਲ ਸਰੀਰ ਦੇ ਨਾਲ ਪਰਉਪਕਾਰ ਹੋ ਹੀ ਰਿਹਾ ਸੀ, ਪਰ ਪਿੱਛੋਂ ਵੀ ਐਸੇ ਮਹਾਂਪੁਰਖਾਂ ਦੀਆਂ ਜੋ ਹਸਤੀਆਂ ਹੁੰਦੀਆਂ ਉਹ ਸੰਸਾਰ ਵਿੱਚ ਬਾਅਦ ਦੇ ਵਿੱਚ ਵੀ ਉਹਨਾਂ ਦੇ ਜੀਵਨ ਤੋਂ ਉਹਨਾਂ ਦੀ ਕਰਨੀ ਤੋਂ ਜੋ ਗੁਰਸਿੱਖੀ ਅਨੁਸਾਰ ਬਤੀਤ ਕੀਤੀ ਹੁੰਦੀ ਹੈ ਉਸ ਅਨੁਸਾਰ ਫਿਰ ਵੀ ਪਰਉਪਕਾਰ ਹੁੰਦਾ ਰਹਿੰਦਾ ਹੈ। ਸੋ ਜਿਹਨਾਂ ਭਜੰਗੀਆਂ ਤੋਂ ਤੁਸੀਂ ਕੀਰਤਨ ਸੁਣਿਆ ਹੈ ਉਹ ਮਹਾਂਪੁਰਸ਼ ਸੰਤ ਬਾਬਾ ਸੁੰਦਰ ਸਿੰਘ ਜੀ, ਉਹਨਾਂ ਦੇ ਨਾਂ 'ਤੇ ਆਪਣੇ ਗਿਆਨੀ ਹਰਭਜਨ ਸਿੰਘ ਜੀ ਹੋਏ ਨੇ, ਉਹਨਾਂ ਨੇ ਉੱਥੇ ਜਗ੍ਹਾ ਦਿੱਤੀ ਵੀ ਉਹਨਾਂ ਦੇ ਨਾਂ 'ਤੇ ਇੱਥੇ ਪਰਉਪਕਾਰ ਹੋਵੇ। ਸੋ ਉੱਥੇ ਵਿਦਿਆਲਾ ਹੈ, ਛੋਟੇ ਭਜੰਗੀ ਪੜ੍ਹਦੇ, ਕੀਰਤਨ ਸਿਖਾਇਆ ਜਾਂਦਾ ਹੈ, ਨਾਲ ਗੁਰਬਾਣੀ ਦੀ ਸ਼ੁੱਧ ਪਾਠ ਕਰਨਾ ਇਹ ਸਿਖਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਅਨੰਦਪੁਰ ਸਾਹਿਬ ਜੋ ਪਹਿਲੇ ਪੁਜਾਰੀ ਜੀ ਸਨ ਅਤੇ ਉਹਨਾਂ ਨੇ ਜਗ੍ਹਾ ਦੇ ਦਿੱਤੀ ਸੀ, ਉੱਥੇ ਵੀ ਵਿਦਿਆਲਾ ਖੁੱਲ੍ਹਿਆ ਹੈ, ਜ਼ਿਆਦਾ ਕਰਕੇ ਨੇਤਰਹੀਣ ਅਤੇ ਹੋਰ ਵੀ ਗੁਰਮੁਖ ਜਿਹੜੇ ਉਹ ਵੀ ਵਿੱਦਿਆ ਪ੍ਰਾਪਤ ਕਰਦੇ ਹੈ ਗੁਰਬਾਣੀ ਦੀ, ਅਤੇ ਨਾਲ ਹੋਰ ਵਿਚਾਰਾਂ ਵੀ ਪ੍ਰਚਾਰ ਆਦਿਕ ਸਿਖਾਇਆ ਜਾਂਦਾ ਹੈ। ਸੋ ਇੱਥੇ ਭਾਈ ਅੰਮ੍ਰਿਤਸਰ ਸਾਹਿਬ ਭਾਈ ਸੰਤ ਸਿੰਘ ਜੀ ਇਹ ਸੇਵਾ ਕਰ ਪੁਰਾ ਰਹੇ ਨੇ, ਹੋਰ ਵੀ ਇਹਨਾਂ ਦੇ ਨਾਲ ਹੀ ਮੁਖੀ ਸੇਵਾਦਾਰ ਹਨ। ਇਸ ਤਰ੍ਹਾਂ ਹੀ ਅਨੰਦਪੁਰ ਸਾਹਿਬ ਵੀ ਭਾਵ ਹੈ ਕਹਿਣ ਤੋਂ ਕਿ ਜਿਨ੍ਹਾਂ ਨੇ ਐਸੇ ਆਪਣੇ ਜੀਵਨਾਂ ਨੂੰ ਗੁਰਮਤਿ ਦੇ ਅਨੁਸਾਰ ਬਣਾਇਆ ਹੈ ਉਹਨਾਂ ਤੋਂ ਇਹ ਵਾਹਿਗੁਰੂ ਪਰਮੇਸ਼ਰ ਸਰੀਰ ਤੋਂ ਬਾਅਦ ਵੀ ਉਹ ਪਰਉਪਕਾਰ ਕਰਵਾਉਂਦਾ ਰਹਿੰਦਾ ਹੈ। ਸੋ ਅੱਜ ਉਹ ਆਪ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚ ਕੇ ਕੀਰਤਨ ਸਰਵਣ ਕੀਤਾ ਹੈ ਅਤੇ ਹੁਣ ਜਿਹੜਾ ਮਹੀਨਾ ਹੈ ਪੋਹ ਦਾ ਮਹੀਨਾ ਚੜਿਆ ਹੈ, ਜੋ ਮਹੀਨਿਆਂ ਦਾ ਕਰਮ ਹੈ ਸੂਰ ਦੀਆਂ ਰਾਸਾਂ ਅਨੁਸਾਰ, ਅਤੇ ਉਸਦੇ ਅਨੁਸਾਰ ਹੀ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ। ਕਈਆਂ ਦਾ ਇਹ ਵਿਚਾਰ ਹੁੰਦਾ ਜੀ ਤੁਸੀਂ ਸੰਗਰਾਂਦ ਮਨਾਉਂਦੇ ਹੋ, ਦਿਨ ਮਨਾਉਂਦੇ ਹੋ, ਨਾ ਉਹ ਤਾਂ ਦਿਨ ਇੱਕ ਦੁਨੀਆਂ ਵਿੱਚ ਪ੍ਰਵਿਰਤ ਹੋਏ ਹੋਏ ਹੈ, ਉਹਨਾਂ ਦੇ ਅੱਗੇ ਰਾਸਾਂ ਦੇ ਜਾਂ ਸੂਰੀ ਜਾਂ ਥਿੱਤਾਂ ਦੇ ਹਿਸਾਬ ਨਾਲ ਉਸ ਅਨੁਸਾਰ ਸਤਿਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਹੈ ਇਸ ਤਾਂ ਉਸ ਨੂੰ ਕਮਾਉਣਾ ਹੈ। ਸੋ ਤਨਤਾ ਜੋ ਕਮਾ ਰਹੇ ਹੋ ਇਹ ਮਨੁੱਖਾ ਦੇਹ ਦੇ ਅੰਦਰ ਹੀ ਇਹ ਚੀਜ਼ ਹੋ ਸਕਦੀ ਹੈ, ਨਹੀਂ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਜਿਵੇਂ ਜਿਵੇਂ ਸਮਾਂ ਜ਼ਿਆਦਾ ਬਤੀਤ ਹੁੰਦਾ ਹੈ ਹੋਰ ਚੀਜ਼ਾਂ ਵਿੱਚ ਵਿੱਦਿਆ 'ਚ ਲੋਕ ਸਿਆਣੇ ਬਣਦੇ ਜਾਂਦੇ, ਉਹਨਾਂ ਪਰਮਾਰਥ ਜਿਹੜਾ ਹੈ ਉਹ ਪਿੱਛੇ ਹਟ ਰਿਹਾ ਹੈ, ਭਾਵ ਅਸਲ ਪਰਮਾਰਥ ਦੇ ਵਿੱਚ ਨਿਸ਼ਕਾਮ ਹੋ ਕੇ ਜਿਸ ਵਾਸਤੇ ਇਹ ਦੇਹ ਪ੍ਰਾਪਤ ਹੋਈ ਹੈ ਵਾਹਿਗੁਰੂ ਨੂੰ ਮਿਲਣ ਵਾਸਤੇ ਉਹ ਬਹੁਤ ਘੱਟ ਹਨ। ਅਤੇ ਨਾਲ ਸੰਸਾਰ ਦੇ ਵਿੱਚ ਜਿਹੜਾ ਰਾਜ ਸਾਜ ਦਾ ਸਿਲਸਿਲਾ ਮਾਇਕੀ ਫੈਲਾਓ ਹੈ ਇਹਦੇ ਵਿੱਚ ਜਿਹਨੂੰ ਸਿਆਸਤ ਕਹਿੰਦੇ ਹੈ, ਅਤੇ ਉਹ ਸਿਆਸੀ ਲੋਕ ਜਿਹੜੇ ਨੇ ਉਹ ਧਰਮ ਦੀ ਓਟ ਲੈਂਦੇ ਹੈ ਵੀ ਧਰਮ ਇੱਕ ਲੋਕ ਜਿਹਨੂੰ ਚੰਗਾ ਮੰਨਦੇ ਹੈ ਵੀ ਆਪੋ ਆਪਣਾ ਭਗਤੀ ਨੂੰ ਪਰਮੇਸ਼ੁਰ ਦੀ ਨੂੰ ਚੰਗਾ ਮੰਨਦੇ ਹੈ, ਉਹਦੇ ਚਿੰਨ੍ਹ ਬਣਾ ਲੈਣੇ ਹੋਰ ਬਣਾ ਲੈਣੇ, ਆਪ ਨਹੀਂ ਧਾਰਨ ਕਰਨਾ ਚਾਹੇ ਬਾਹਰੋਂ ਲਿਬਾਸ ਉਹ ਸਿੱਖੀ ਕਰਕੇ ਵੀ ਸਿੱਖ ਹੈ, ਚਾਹੇ ਕੋਈ ਹੋਰ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਵਧੇਰੇ ਕਰਕੇ ਇਹ ਭਾਰਤ ਭੂਮੀ ਦੇ ਵਿੱਚ ਇਸ ਤਰ੍ਹਾਂ ਦਾ ਅਡੰਬਰ ਜ਼ਿਆਦਾ ਹੈ। ਸੋ ਆਪ ਗੁਰਮੁਖ ਮਾਈ ਭਾਈ ਸ਼ਰਧਾ ਪ੍ਰੇਮ ਦੇ ਨਾਲ ਇੱਥੇ ਪੁੱਜਦੇ ਹੋ ਅਤੇ ਉਸ ਵੇਲੇ ਤਾਂ ਭਿੰਡਰਾਂ ਦਾ ਇਹ ਉਹਨਾਂ ਦੀ ਕਮਾਈ ਜਾਂ ਬ੍ਰਹਮ ਵਿੱਦਿਆ ਦੇ ਪ੍ਰਚਾਰ ਵਿਚਾਰ ਸਿੱਖੀ ਦੀ ਕਮਾਈ ਕਰਕੇ ਇਉਂ ਸੀ ਪ੍ਰਸਿੱਧ ਹੁਣ ਵੀ ਹੈ, ਪਰ ਹੁਣ ਭਿੰਡਰਾਂ ਵਾਲੇ ਦੇਖ ਲੈਣ ਵੀ ਅਸੀਂ ਕੀ ਕਰ ਰਹੇ ਹਾਂ। ਹੁਣ ਦੂਜੀ ਤਰ੍ਹਾਂ ਦਾ ਇਹਨਾਂ ਦਾ ਨਾਮ ਪ੍ਰਸਿੱਧ ਹੋ ਰਿਹਾ ਹੈ, ਕਿਉਂਕਿ ਪਿਛਲੇ ਜਿਹੇ ਸਮੇਂ ਐਸੀ ਸੰਗਤ ਕਰਕੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ, ਔਰ ਹੁਣ ਵੀ ਗੁਰੂ ਮਹਾਰਾਜ ਜੀ ਦੇ ਜਿਹੜੇ ਸਥਾਨ ਔਰ ਵਾਲੇ ਸ੍ਰੀ ਗੁਰੂ ਦੀ ਓਟ ਤਾਂ ਲੈਂਦੇ ਹੈ, ਪਰ ਸਿਆਸਤ ਹੈ ਉਹਦੇ ਵਿੱਚ। ਕੋਈ ਕੋਈ ਹੋਊਗਾ ਗੁਰਮੁਖ ਇਸ ਚੀਜ਼ ਦੇ ਉੱਤੇ। ਸੋ ਵਾਹਿਗੁਰੂ ਕਿਰਪਾ ਕਰੇ, ਜਿਸ ਵਾਸਤੇ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਸਤਿਗੁਰੂ ਸਾਹਿਬ ਜੀ ਦੀ ਸ਼ਰਨ ਲਈਏ ਅਤੇ ਸਤਿਗੁਰੂ ਸਾਹਿਬ ਜੀ ਦੇ ਸਿੱਖਿਆ ਸਿੱਖੀ ਸਿੱਖਿਆ ਗੁਰੂ ਵਿਚਾਰ ਵੀ ਸਿੱਖ ਕਿਵੇਂ ਹੋ ਸਕਦੇ ਹੈ। ਅਸੀਂ ਉਹ ਸ੍ਰੀ ਆਸਾ ਜੀ ਦੇ ਵਾਰ ਦੇ ਅੰਦਰ ਬਹੁਤ ਰਾਜਸੀ ਵਿਚਾਰਾਂ ਵੀ ਦੱਸੀਆਂ ਹੋਈਆਂ ਕਿਵੇਂ ਫੈਲੀਆਂ ਹੋਈਆਂ, ਅਤੇ ਨਾਲ ਆਪਣੇ ਗਲਮਾਲਾ ਤਿਲਕ ਲਾਟਿੰਗ ਦੋ ਧੋਤੀ ਬਸਤਰ ਪਾਟਿੰਗ ਜੇ ਜਾਨਸ ਬ੍ਰਹਮਿੰਗ ਕਰਮਿੰਗ ਸਭ ਫੋਕ ਨਿਸ਼ਚਵ ਕਰ ਧਰਮਿੰਗ ਉਹ ਨਾਨਕ ਨੇਚਰ ਤਿਆਗ ਹੈ। ਸੱਚ ਕਾਲ ਕੂੜ ਵਰਤਿਆ ਕਲ ਕਾਲ ਹੋਵੇ ਤਾਲ ਵੀ ਉਹ ਬੀਜ ਪਤ ਲੈ ਗਿਆ। ਸਾਰੇ ਉਹ ਬਾਹਰਲੇ ਲੋਕਾਂ ਦਾ ਵੀ, ਗਿਆਨੀਆਂ ਦਾ ਵੀ, ਪੰਡਿਤਾਂ ਦਾ ਵੀ, ਵਿਦਵਾਨਾਂ ਦਾ ਵੀ, ਅਤੇ ਧਰਮੀਆਂ ਦਾ ਵੀ, ਸੇਵਾ ਵਾਲਿਆਂ ਦਾ, ਸਭ ਗੁਰੂ ਨਾਨਕ ਸਾਹਿਬ ਜੀ ਨੇ ਇਸ ਸਾਰੀ ਵਾਰ ਦੀ ਇਸ ਪੌੜੀ ਦੇ ਵਿੱਚ ਸਲੋਕਾਂ ਦੇ ਵਿੱਚ ਸਭ ਹੋਰ ਸਾਂ ਵੀ ਬਹੁਤ ਹੈ। ਜਿਹੜਾ ਕੋਈ ਮੰਨ ਲਏਗਾ ਜਾਂ ਧਾਰਨ ਕਰ ਲਏਗਾ ਅਤੇ ਉਹ ਆਪਣੇ ਕਾਰਜ ਨੂੰ ਸਿੱਧ ਕਰ ਲਏਗਾ, ਨਹੀਂ ਤਾਂ ਅਵਰ ਕਾਜ ਤੇਰੇ ਕਿਤੇ ਨਕਾਮ। ਕਹਿੰਦੇ ਅਵਰ ਕਾਜ ਵੀ ਹੋਰ ਦੁਨੀਆ ਕੰਮ ਦਿਨੀ ਰਾਤ ਕਰਦੀ ਹੈ, ਕੰਮ ਉਹਦੇ ਤੋਂ ਕੰਮ ਆਉਂਦੇ ਵੇ, ਪਦਾਰਥ ਆਉਂਦੇ, ਹੋਰ ਆਉਂਦੇ, ਕੰਮ ਕਿਉਂ ਨਹੀਂ ਹੈ? ਨਾ ਵਾਹਿਗੁਰੂ ਦੀ ਅਗਲੀ ਦਰਗਾਹ ਦੇ ਵਿੱਚ ਜਿਹੜੇ ਹੈ ਨਾ ਪ੍ਰਵਾਨ ਹੋਣੇ ਕੰਮ ਜਾਂ ਸਤਿਕਾਰ ਪ੍ਰਾਪਤ ਹੋਣਾ ਉਹ ਤੇਰੇ ਕੰਮ ਨਹੀਂ ਹੈ। ਸਗੋਂ ਜਿਹੜੇ ਸਾਡੇ ਕੰਮ ਹੈ ਅਧਰਮ ਦੇ, ਪਾਪਾਂ ਦੇ ਵੱਸ ਹੋ ਕੇ ਜਾਂ ਪੰਜਾਂ ਦੇ ਵੱਸ ਹੋ ਕੇ ਕਰਦੇ ਹੈ, ਇਹਨਾਂ ਨੇ ਤਾਂ ਉੱਥੇ ਦੂਜਾ ਹੀ ਫਲ ਦੇਣਾ ਹੈ। ਨੰਗਦਾ ਦੋਜਕ ਚਾਲਿਆ ਤਾਂ ਦੱਸਿਆ ਖਰਾ ਡਰਾਵਣਾ ਕਰ ਔਗੁਣ ਪਛੋਤਾਵਣਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਪਾਵਦੇ ਰਾਹ ਪੀੜਿਆ ਅੱਗੇ ਜਾਵਣਾ। ਇੱਥੇ ਤਾਂ ਮਨ ਮਰਜ਼ੀ ਦੇ ਨਾਲ ਸਿਆਸੀ ਲੋਕ ਹੇਰਾ ਫੇਰੀਆਂ ਕਰਕੇ ਵੀ ਹੁਕਮ ਚਲਾਉਣ ਵਾਸਤੇ ਹੀ ਹੈ, ਇੱਕ ਆਪਣੀ ਵਡਿਆਈ ਵਾਸਤੇ ਹੈ ਜਾਂ ਹੋਰ ਚੀਜ਼, ਅੰਨ ਪਾਣੀ ਤਾਂ ਜਿਹੜਾ ਉਹਨਾਂ ਨੇ ਖਾਣਾ ਨਹੀਂ ਖਾ ਸਕਦਾ, ਪਹਿਣ ਵੀ ਉਹੀ ਸਕਦਾ। ਪਰ ਇਹ ਜਿਹੜੀ ਵੀ ਮਾਇਆ ਇਕੱਠੀ ਹੋਵੇ ਅਤੇ ਸਾਨੂੰ ਵੱਡੀ ਪਦਵੀ ਮਿਲੇ, ਇਹ ਜਿਹੜਾ ਵੱਡਾ ਭਾਰੀ ਰੋਗ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜਿਨ੍ਹਾਂ ਨੂੰ ਇਸ ਤੋਂ ਬਚਾਇਆ ਹੈ ਅਤੇ ਭਗਤੀ ਦੇ ਮਾਰਗ ਦੇ ਉੱਤੇ ਚੱਲ ਰਹੇ ਹਨ। ਸੋ ਵਾਹਿਗੁਰੂ ਪਰਮੇਸ਼ਰ ਦੀ ਇਸ ਕੁਦਰਤ ਦੇ ਅੰਦਰ, ਕੁਦਰਤ ਇੱਕ ਫਾਰਸੀ ਦਾ ਲਫ਼ਜ਼ ਅਰਬੀ ਤੋਂ ਆ ਕੇ ਮਿਲਾਵਟ ਹੋਈ ਹੈ, ਅਤੇ ਇਹ ਜਿਤਨੀ ਵੀ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਫੈਲਾਓ ਹੈ, ਪੰਜ ਤੱਤਰਾਂ 'ਚ ਉਹਨਾਂ 'ਤੇ ਕਾਰਜ ਰੂਪ ਹੈ, ਅੰਡਰ ਜੇਰ ਸਿਹਤ ਜੁਤਪਜ ਹੈ, ਇਹ ਸਾਰੀਆਂ ਹੀ ਜਿਤਨੀਆਂ ਵੀ ਚੀਜ਼ਾਂ ਉਸਨੂੰ ਕੁਦਰਤ ਕਹਿ ਦਿੰਦੇ ਹੈ। ਕੁਦਰਤ ਦਿਸੈ ਕੁਦਰਤ ਸੁਣੀਏ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਅਕਾਸੀ, ਕੁਦਰਤ ਸਰਬ ਵਿਚਾਰ। ਮਾਇਆ ਕਹਿ ਰਹੇ ਹੋ, ਕੁਦਰਤ ਕਹਿ ਰਹੇ ਹੋ, ਹੋਰ ਆਪ ਆਪਣੇ ਕਹਿੰਦੀਆਂ ਨੇ ਆਪਣੇ ਆਪਣੇ ਵਿਚਾਰਾਂ ਨੂੰ ਪ੍ਰਕਿਰਤੀ ਕਹਿ ਰਹੇ ਹੋ, ਇਸ ਤਰ੍ਹਾਂ ਉਹਦੇ ਨਾਮ ਰੱਖੇ ਹੋਏ ਹੈ। ਅਤੇ ਇਹ ਜਿਹੜਾ ਇਧਰਲੇ ਪਾਸੇ ਜਦੋਂ ਇਸ ਦਾ ਸੁਰਤ ਦੇ ਅੰਦਰ ਖਿਆਲ ਹੁੰਦਾ ਹੈ, ਗਿਆਨ ਹੁੰਦਾ ਹੈ, ਉਦੋਂ ਵਾਹਿਗੁਰੂ ਭੁੱਲਦਾ ਹੈ। ਇਹ ਦੱਸਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਸਾਨੂੰ ਚੰਗੀਆਂ ਲੱਗੀਆਂ ਲੱਗਦੀਆਂ ਨੇ, ਉਹਨਾਂ ਦੇ ਵਿੱਚ ਨੇਤਰਾਂ ਦੇ ਨਾਲ ਦਿਸਣ ਦਾ ਕੰਮ ਹੈ, ਅਤੇ ਜਿਹੜੀ ਸਾਡੀ ਸੁਰਤ ਹੈ, ਸੁਰਤ ਇੱਕ ਬੜੀ ਸੂਖਮ ਵਸਤੂ ਹੈ, ਚੀਜ਼ ਹੈ, ਜਿਹੜੀ ਬੁੱਧੀ ਦੇ ਅੰਦਰ ਵਸਦੀ ਹੈ। ਬੁੱਧੀ ਜਿਸ ਨੂੰ ਦੂਸਰਿਆਂ ਨੇ ਬੁੱਧੀ ਦੀ ਬਿਰਤੀ ਵੀ ਕਿਹਾ ਹੈ, ਇਹ ਸੰਸਾਰ ਹਰੇਕ ਵਸਤੂ ਦਾ ਗਿਆਨ ਕਰਾਉਂਦੀ ਹੈ। ਜੇ ਇਹਦੇ 'ਚ ਥੋੜ੍ਹਾ ਜਿਹਾ ਵੀ ਫਰਕ ਪੈ ਜਾਵੇ ਤਾਂ ਉਹ ਸੰਸਾਰਕ ਵਿਹਾਰ ਵੀ ਨਹੀਂ ਠੀਕ ਕਰ ਸਕਦਾ, ਪਰਮਾਰਥ ਤਾਂ ਕੀ ਹੋਣਾ, ਉਹਦੇ ਵੀ ਅੱਗੇ ਤੋਂ ਅੱਗੇ ਦਰਜੇ ਹੈ। ਜੇ ਜ਼ਿਆਦਾ ਕਿਸੇ ਦੀ ਸੁੱਟ ਟਿਕਾਣੇ ਨਹੀਂ ਹੈ, ਜਿਵੇਂ ਸੰਸਾਰ ਦੇ ਵਿੱਚ ਵਿਵਹਾਰ ਲਓ ਵੀ ਇੱਕ ਸਧਾਰਨ ਜਿਹੇ ਆਦਮੀ ਨੇ ਇੱਕ ਪਾਪ ਕਰਦੇ ਨੇ ਹੋਰ ਕਰਦੇ ਨੇ, ਉਹਨਾਂ ਨੇ ਦਰਜੇ ਅਸੰਖ ਮੂਰਖੰਡ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੜਬੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਏ, ਅਸੰਖਾਂ ਹੀ ਕਿਸੇ ਚੀਜ਼ ਦਾ ਅੰਤ ਨਹੀਂ ਹੈ। ਸੰਘ ਕੂੜਿਆਰ ਝੂਠੇ ਬੋਲਣ ਵਾਲੇ ਝੂਠ ਹੀ ਬੋਲਦੇ ਫਿਰਦੇ ਹੈ, ਅਤੇ ਫਿਰ ਉਹਨਾਂ ਦਾ ਫਲ ਕੀ ਹੋਣਾ, ਉਹ ਫਿਰੀ ਜਾਓ ਜੂਨਾਂ ਦੇ ਵਿੱਚ, ਹੋਰਨਾਂ ਦੇ ਵਿੱਚ ਜਾਂ ਨਰਕਾਂ ਦੇ ਵਿੱਚ ਫਿਰੀ ਜਾਓ। ਸੋ ਉੱਧਰਲੇ ਪਾਸਿਓਂ ਵੀ ਜਿਹੜੀ ਸਤਿਗੁਰੂ ਸਾਹਿਬ ਜੀ ਦੀ ਸਿੱਖਿਆ ਵੀ ਉੱਧਰ ਵਾਹਿਗੁਰੂ ਜਿੱਥੇ ਭੁੱਲਦਾ ਹੈ ਉੱਧਰਲੇ ਪਾਸੇ ਨਹੀਂ ਇਸ ਸੁਰਤ ਨੂੰ, ਸੁਰਤ ਦਾ ਮੇਲ ਕਰਨਾ ਜਾਂ ਸੰਬੰਧ ਕਰਨਾ ਜਾਂ ਜੋੜ ਮੇਲ ਕਰਨਾ, ਇਹ ਤਾਂ ਦਿਸਣ ਵਾਲੀ ਚੀਜ਼ ਹੈ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ, ਵਾਹਿਗੁਰੂ ਭੁੱਲ ਜਾਂਦਾ ਹੈ, ਜਿਹੜੀ ਚੀਜ਼ ਨੂੰ ਅਸੀਂ ਦੇਖਦੇ ਉਹਦੇ 'ਚ ਮੋਹ ਹੋ ਜਾਂਦਾ ਹੈ, ਪਰ ਜਿਹੜੀ ਸਾਨੂੰ ਸੁਖਦਾਇਕ ਲੱਗਦੀ ਹੈ ਦੂਜੇ ਤੋਂ ਤਾਂ ਪਿੱਛੇ ਹਟਦੇ ਹਾਂ, ਦੁਖਦਾਇਕ ਜਾਂ ਭਿਆਨਕ ਚੀਜ਼ ਤਾਂ ਜੈਸੇ ਰੂਪੇ ਕੰਮ ਹੈ ਦੋਸਤੀ ਯਾਰਕ, ਸਤਿਗੁਰੂ ਸਾਹਿਬ ਜੀ ਦੇ ਬਚਨ ਹਨ। ਸੋ ਦੂਸਰਾ ਸੁਣ ਕੇ ਵੀ ਜਿਹੜੀਆਂ ਵਾਹਿਗੁਰੂ ਪਰਮੇਸ਼ੁਰ ਦੀਆਂ ਗੱਲਾਂ ਤੋਂ ਬਿਨਾਂ ਹੋਰ ਕੋਈ ਗੱਲਾਂ ਸੁਣਨੀਆਂ ਜਾਂ ਗਾਉਣੇ ਵਜਾਉਣੇ ਸੁਣਨੇ, ਉਹਦੇ ਵੀ ਦਰਜੇ ਨੇ, ਉਹਨਾਂ ਨੂੰ ਤਾਂ ਭੁੱਲਦਾ ਹੀ ਭੁੱਲਦਾ। ਫਿਰ ਜਿਹੜੇ ਗੁਰਮਤਿ ਉਲਟ ਖਾਣੇ ਪੀਣਾ ਪਹਿਨਣਾ ਹੈ ਉਹ ਸਾਰੇ ਗੁਰਬਾਣੀ ਦੇ ਵਿੱਚ ਸੂਤਰ ਰੂਪ ਕਰਕੇ ਗੁਰੂ ਮਹਾਰਾਜ ਜੀ ਨੇ ਵਰਣਨ ਕੀਤਾ ਹੈ, ਭਾਈ ਗੁਰਦਾਸ ਸਾਹਿਬ ਜੀ ਨੇ ਵਿਸਤਾਰ ਦੇ ਨਾਲ ਦ੍ਰਿਸ਼ਟਾਂਤਾਂ ਪੂਰਵਕ ਵਰਣਨ ਕੀਤਾ ਹੈ। ਜੈਸੇ ਬਾਬਾ ਸੋ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ, ਅਤੇ ਪਹਿਨਣਾ ਕਿਸ ਤਰ੍ਹਾਂ ਦਾ ਚਾਹੀਦਾ ਹੈ, ਖਾਣਾ ਕਿਸ ਤਰ੍ਹਾਂ ਦਾ ਚਾਹੀਦਾ ਹੈ, ਸੌਣਾ ਕਿੰਨਾ ਚਾਹੀਦਾ ਹੈ, ਸੰਗਤ ਕੈਸੀ ਚਾਹੀਦੀ ਹੈ, ਇਹ ਸਭ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਉਹਨਾਂ ਬਚਨਾਂ ਨੂੰ ਮੰਨ ਕੇ ਫਿਰ ਆਪਣੇ ਮਨ ਨੂੰ ਜਿਹੜਾ ਮਨ ਜਿਹੜਾ ਹੈ ਇਹ ਜਿੰਨੇ ਵੀ ਕੋਈ ਦੁਨੀਆਂ ਦੇ ਵਿੱਚ ਗਿਆਨ ਹਨ, ਸੁਰਤ ਨੇ ਗਿਆਨ ਕਰਨਾ ਹੈ, ਲੱਖ ਸੁਰਤੀ ਲੱਖ ਗਿਆਨ ਧਿਆਨ, ਵੀ ਗਿਣੀ ਲੱਖਾਂ ਹੀ ਚੀਜ਼ਾਂ ਨੇ, ਉਹਨਾਂ ਦੇ ਵੱਖੋ ਵੱਖਰੇ ਗਿਆਨ ਹੈ, ਸਮਝ ਹੈ ਸੂਝ ਹੈ, ਪਰ ਇੱਕ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦਾ ਪ੍ਰਤੱਖਸ਼ ਬੋਧ ਕਰਾ ਦਿੰਦਾ ਹੈ। ਜਿਸ ਤਰ੍ਹਾਂ ਪ੍ਰਤੱਖਸ਼ ਨੇਤਰਾਂ ਦੇ ਨਾਲ ਕੋਈ ਦੇਖ ਕੇ ਚੀਜ਼ ਹੁੰਦੀ ਹੈ, ਕੰਨਾਂ ਦੇ ਨਾਲ ਸੁਣ ਕੇ ਹੁੰਦੀ ਹੈ, ਸੁਣਨ ਵਾਲੀ ਚੀਜ਼, ਇਸ ਕਰਕੇ ਕੰਨਾਂ ਨੂੰ ਵੀ ਇਹਦੇ ਵਿੱਚ ਜਿਹੜੀ ਸੁਣਨੀ ਹੈ, ਅਤੇ ਮਨ ਜਿਹੜਾ ਹੈ ਸਾਰਿਆਂ ਦਾ ਮੁੱਢ ਹੈ, ਸਾਰੇ ਗਿਆਨਾਂ ਦਾ ਸਧਾਰਨ ਕਾਰਨ ਹੈ, ਅਤੇ ਉਹਨੂੰ ਇਹ ਭਾਈ ਨੇ ਇਸ ਮਨ ਕੋ ਸਮਝਾਏ, ਉਹਨੂੰ ਫਿਰ ਵਾਹਿਗੁਰੂ ਪਰਮੇਸ਼ੁਰ ਦੇ ਵਿੱਚ ਉੱਧਰਲੇ ਪਾਸੇ ਉਹ ਗਿਆਨ ਹੋਊਗਾ ਵੀ ਵਾਹਿਗੁਰੂ ਪਰਮੇਸ਼ੁਰ ਦਾ ਵੀ ਇਹ ਜ਼ਰੂਰੀ ਹੈ ਵੀ ਉਸਦਾ ਵੀ ਬੋਧ ਹੋਣਾ ਚਾਹੀਦਾ ਵਾਹਿਗੁਰੂ ਕੀ ਚੀਜ਼ ਹੈ। ਹੋਰ ਦੁਨੀਆਂ ਵਿੱਚ ਬਹੁਤ ਮਤਾਂਤਰ ਨੇ ਅਧਿਆਤਮਵਾਦ ਦੇ, ਜਿਹੜੇ ਕਹਿੰਦੇ ਵੀ ਅਸੀਂ ਵੀ ਰੱਬ ਨੂੰ ਮੰਨਦੇ ਹਾਂ, ਉਹਨਾਂ 'ਚ ਬਹੁਤਾਂ ਨੇ ਕਿਸੇ ਨੂੰ ਕਿਵੇਂ ਮੰਨਿਆ, ਕਿਸੇ ਨੂੰ ਆਤਮਾ ਵੀ ਆਤਮਾ ਮੈਂ ਕੀ ਹੈ, ਇਹ ਹੈ, ਇਹ ਬੋਧ ਚਾਹੀਦਾ ਹੈ। ਸਮਝ ਚਾਹੀਦੀ ਹੈ ਮਨ ਸਮਝਾਵਨ ਕਰਨੀ ਕਸ਼ੁਕ ਪੜੀਏ ਗਿਆਨ। ਫਿਰ ਉਹੋ ਜਿਹੀ ਸੰਗਤ ਚਾਹੀਦੀ ਜਿਹੜੇ ਉਸਦਾ ਮੰਨਣ ਕਰਨ ਵਾਲੇ ਹੈ, ਜਿਹੜੇ ਗੁਰਮੁਖ ਗੁਰੂ ਕੀ ਸਿੱਖਿਆ ਨੂੰ ਮੰਨਣ ਵਾਲੇ ਹੈ। ਅੱਗੇ ਮੰਨਣ ਦੀਆਂ ਵੀ ਵਸਤਾਂ ਨਿਦਾਸਨ ਹੈ, ਆਪਣੇ ਨਿਦਾਸਨ ਹੈ, ਧਾਰਨਾ ਹੈ, ਧਿਆਨ ਹੈ, ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚਾ ਕਾ ਗੁਰੂ ਏਕ ਧਿਆਨ, ਪੰਚੇ ਸੁਹੈ ਦਰਾ ਜਾਨ, ਪੰਚਾ ਕਾ ਗੁਰੂ ਏਕ ਧਿਆਨ, ਇੱਕ ਵਾਹਿਗੁਰੂ ਪਰਮੇਸ਼ੁਰ ਦੇ ਵਿੱਚ ਹੀ ਧਿਆਨ ਹੈ। ਧਿਆਨ ਤੋਂ ਫਿਰ ਅੱਗੇ ਤਿਆਕਾਰ ਬਿਰਤੀ ਹੋਣੀ ਕਿ ਜਿਹਨੂੰ ਸਮਾਧੀ ਕਹਿੰਦੇ ਉਹ ਸਵਕਲਪ ਸਮਾਧੀ ਹੈ, ਨਿਰਵਕਲਪ ਸਮਾਧੀ ਹੈ, ਜਿੱਥੇ ਸਭ ਚੀਜ਼ਾਂ ਜਿਹੜੀਆਂ ਨੇ ਉਹ ਸਮਾ ਜਾਣੀ। ਸਮਾਧੀ ਧੀ ਬੁੱਧੀ ਦਾ ਨਾਂ ਹੈ, ਉੱਥੇ ਬੁੱਧੀ ਜਿਹੜੀ ਹੈ ਸੰਸਾਰਿਕ ਜਿਹੜੀ ਅਕਲ ਹੈ ਜਾਂ ਸੁਰਤ ਹੈ ਉੱਥੇ ਸਵਲੀਨ ਹੋ ਜਾਂਦੀ ਹੈ। ਪਰ ਜਿਸ ਸ਼ਬਦ ਦੇ ਨਾਲ, ਸ਼ਬਦ ਪ੍ਰਮਾਣ ਦੇ ਨਾਲ, ਜਿਸ ਦੇ ਨਾਲ ਉਸ ਵਾਹਿਗੁਰੂ ਦਾ ਬੋਧ ਹੁੰਦਾ ਹੈ, ਉਹ ਸੁਰਤ ਉਹਦੇ ਚਿੰਤਨ ਕਰਕੇ, ਸਿਮਰਨ ਕਰਕੇ ਵਿਕਸ਼ੇਪ ਮਿਟਦਾ ਹੈ, ਪਾਪਾਂ ਦੀ ਮੈਲ ਮਿਟਦੀ ਹੈ, ਅਤੇ ਫਿਰ ਜਾ ਕੇ ਉਸਦਾ ਗਿਆਨ ਹੁੰਦਾ ਹੈ। ਉਹ ਸਾਰੇ ਸਤਿਗੁਰੂ ਸਾਹਿਬ ਜੀ ਨੇ ਰਸਨਾ ਪੀ ਜਪਣੀ ਸੀ, ਰਸਨਾ ਗੁਣ ਗੋਪਾਲ ਦਿੱਤੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸਵੇ। ਉਹਦਾ ਆਕਾਰ ਤਾਂ ਹੈ ਨਹੀਂ, ਨਿਰਾਕਾਰ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਰੀ ਆਪ। ਗਾਵੀਏ ਸੁਣੀਏ ਮਨ ਰੱਖੀਏ ਭਾਉ, ਪ੍ਰੇਮ ਦੇ ਨਾਲ ਉਸਦੇ ਗੁਣ ਗਾਈਏ, ਕੀਰਤਨ ਭਗਤੀ ਕਰੀਏ ਅਤੇ ਉਹਨੂੰ ਸੁਣੀਏ ਆਪ। ਇਸ ਕਰਕੇ ਜਿਹੜੀ ਬਾਣੀ ਪੜ੍ਹਨੀ ਹੈ, ਇੱਕ ਪੜ੍ਹਨਾ ਹੈ ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ ਗੀਤ ਗੁੰਗਾ, ਅਖਰੀ ਲਿਖਣ ਬੋਲਣ ਬਾਣ, ਇਹਦੇ ਨਾਲ ਇਹ ਤਾਂ ਅੱਖਰਾਂ ਵਾਰਤਕ ਹੈ। ਇੱਕ ਜਿਹੜਾ ਵਾਹਿਗੁਰੂ ਪਰਮੇਸ਼ੁਰ ਦਾ ਜਸ ਹੈ ਪ੍ਰੇਮ ਦੇ ਵਿੱਚ ਗਾਇਨ ਕਰਨਾ, ਕੋਈ ਰਾਗਾਂ 'ਚ ਕਰੇ, ਕੋਈ ਸਾਜ਼ਾਂ ਦੇ ਨਾਲ ਕਰੇ, ਉਹਦੇ ਨਾਲ ਫਿਰ ਹੋਰ ਖਿੱਚ ਪੈਂਦੀ ਹੈ। ਉਹਦੀ ਅਗਲੀ ਅਵਸਥਾ ਜਿਹੜੀ ਹੈ ਫਿਰ ਉਹ ਸਰੀਰ ਦੀ ਕਿਰਿਆ ਵੀ ਉਸ ਤਰ੍ਹਾਂ ਹੀ ਹਰਕਤ ਦੇ ਵਿੱਚ ਆਉਣੀ, ਜਿਸ ਨੂੰ ਨ੍ਰਿਤ ਕਹਿੰਦੇ ਹੈ, ਉਹ ਪ੍ਰਭਾਵ ਹੁੰਦਾ ਹੈ। ਸੋ ਇਸ ਤਰ੍ਹਾਂ ਦੇ ਇਹ ਸੰਗਤ ਦੇ ਵਿੱਚੋਂ ਹੀ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੈ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜਿਹਨਾਂ ਗੁਰਮੁਖਾਂ 'ਤੇ ਕਿਰਪਾ ਹੋਈ ਹੈ ਉਹ ਇੱਧਰਲੇ ਪਾਸੇ, ਉਹ ਫਿਰ ਇਸ ਸਿਆਸਤ ਦੇ ਵਿੱਚ ਨਹੀਂ ਪੈਂਦੇ। ਕਹਿੰਦੇ ਜੀ ਸਿਆਸਤ ਤੋਂ ਬਿਨਾਂ ਵੱਡੇ ਆਦਮੀਆਂ ਨਾਲ ਮੇਲ ਜੋਲ ਨਾ ਹੋਵੇ, ਸੈਂਕੜੇ ਕਲਯੁਗ ਦੇ ਵਿੱਚ ਵਿਘਨ ਪੈਂਦੇ ਆ, ਜਾਣਾ ਪੈਂਦਾ ਹੈ, ਕਰਾਉਣੇ ਪੈਂਦੇ ਹੈ, ਨਾ ਉਹ ਵਾਹਿਗੁਰੂ ਪਰਮੇਸ਼ੁਰ ਆਪ ਹੀ ਉਹਨਾਂ ਦੇ ਕਾਰਜ ਕਰਦਾ ਹੈ। ਉਹਨਾਂ ਦਾ ਜੀਵਨ ਹੀ ਐਸਾ ਬਣਾ ਦਿੰਦਾ ਹੈ ਵੀ ਉਹ ਦੂਜਿਆਂ 'ਤੇ ਉਹ ਆਪ ਹੀ ਉਹਨਾਂ ਦੇ ਉਹ ਕਾਰਜ ਹੋਈ ਜਾਂਦੇ ਹੈ, ਉਹ ਕਰਦਾ ਹੈ, ਕੋਈ ਬਣਾ ਦਿੰਦਾ ਹੈ ਇਸ ਤਰ੍ਹਾਂ। ਸੋ ਇਹ ਜੋ ਰਚਨਾ ਰਚੀ ਹੋਈ ਹੈ ਵਾਹਿਗੁਰੂ ਪਰਮੇਸ਼ੁਰ ਦੀ, ਇਸ ਦੇ ਅੰਦਰ ਅੱਜ ਪੋਹ ਦਾ ਮਹੀਨਾ ਹੈ। ਪੋਹ ਦੇ ਮਹੀਨੇ ਦੁਆਰਾ ਜੋ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਉਸਦੀ ਵਿਚਾਰ ਕਰਨੀ ਹੈ। ਸਭ ਸੰਗਤਾਂ ਦੇ ਦਰਸ਼ਨ ਪਰਸ਼ਨ ਰਲ ਮਿਲ ਕੇ ਜਿੰਨੀ ਸੰਗਤ 'ਚੋਂ ਸੂਝਬੂਝ ਆਈ ਹੈ ਗੁਰੂਆਂ ਦੀ ਕਿਰਪਾ ਦੇ ਨਾਲ। ਮਹੀਨੇ 12 ਹਨ, ਰਾਸਾਂ ਦੇ ਅਨੁਸਾਰ ਰਾਸ ਕਹਿ ਦਿੰਦੇ ਉਹਨੂੰ, ਸੂਰਜ ਦੇ ਨਾਲ, ਥਿੱਤਾਂ ਦੇ ਨਾਲ ਵੀ ਉਹ ਵੱਖਰੇ ਮਹੀਨੇ ਹਨ। 15 ਥਿੱਤੀ ਤੈ 7 ਵਾਰ, ਮਹਾਰੁੱਤੀ ਆਵੇ ਵਾਰ ਵਾਰ, ਦਿਨ ਸਰੈਣ ਤਿਵੇ ਸੰਸਾਰ, ਜਿਵੇਂ ਦਿਨ ਰਾਤ ਸਾਰੇ ਇਹ ਦੱਸੇ, ਇਸੇ ਤਰ੍ਹਾਂ ਹੀ ਸੰਸਾਰ ਦਾ ਵੀ ਇਹ ਆਉਣਾ ਜਾਣਾ ਜਿਹੜਾ ਹੈ ਬਣਿਆ ਹੈ, ਉਸ ਆਵਾਗਮਨ ਨੂੰ ਮੇਟਣ ਵਾਸਤੇ ਫਿਰ ਵਾਹਿਗੁਰੂ ਪਰਮੇਸ਼ੁਰ ਨੇ ਨਾਮ ਬਾਣੀ ਬ੍ਰਹਮ ਵਿੱਦਿਆ ਗਿਆਨ ਧਿਆਨ, ਸੋ ਵਾਹਿਗੁਰੂ ਦਾ ਇਹ ਵੀ ਸਤਿਗੁਰੂ ਸਾਹਿਬ ਜੀ ਨੇ, ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਸੋ ਪੋਹ ਦਾ ਮਹੀਨਾ ਆਪਣੇ ਦੇਸ਼ ਦੀ ਇਹਦੇ ਵਾਤਾਵਰਣ ਅਨੁਸਾਰ, ਪੰਜਾਬ ਦੇ ये पंजाब दे विच उहदे महीने दे विच बहुत ठंड पैंदी है। ये क्यों इत्थे ठंड पैंदी है? ये तां जो वाहिगुरु दे हुकम दे विच सूरज चले चलदा है, दिन रब चले निस्सस चले, तारका लख पलोए, ते ए जो चलदा उहदे हुकम च है, ए दखनैण ते उतरैण। ये दखण दे पासे उधर जा रहे जाना है, हजूर साहब नहीं ठंड हुंदी उधर, उधर समान जिहा है। तो गर्मी दी रुत दे विच इधर उतरैण वाली आ जाता है, इत्थे ये हाड़ दे विच बहुत गरमैश पैंदी है ये सूरज दे नाल। सो ये तां बाहरले दृष्टांत हन समझाउण वास्ते हुंदे, सुखाला आदमी समझ लैंदा है। जिस तरह कूर राजा, कूर प्रजा, कूर सब संसार, ये कूर मियाँ कूर बीबी खप होए खार, किस नाल की चै दोस्ती सब जग चलन हार। ये स्त्री पुरख मियाँ बीबी कहने मुसलमान, तो इधर अपने हिंदी भी स्त्री पुरख कह देंगे है। ये वाहिगुरु परमेश्वर ने ये सारे संसार दे विच ये जोड़ा बनाया ही है। उहदे चिन्ह वखो वखरे हैं, पुरख चिन्ह हैं, नारी चिन्ह हैं, ते उन्हां दे अगे रंचक रेत खेत तन निर्मत दुर्लभ देश वार तरी। ये रेत नाम भी इसका ही है, रेत खेत नाम खेत का बाहर शरीर है, तन निर्मित ते तन दे विच आपे रक्त बिंद, माँ की रक्त पिता बिंद तारा। सो मातावां दे शरीर दे विच ओ अंश रखी हुई है, ते दोनों दे नाल मिलके दुर्लभ देश वार तरी। ना तो माता इस शरीर नू बना सकती है, उहदा जिहड़ा रक्त बिंद दा कारण है वह भी रस रक्त वह भी वाहिगुरु परमेश्वर ही अंदर बनाई जांदा है। सो ये तो हमें करके है, तो उस तरह दीआं चीज़ां भी प्रतीत हो रही हैं। सो पोह दे महीने दे विच इत्थे सूरज दे चक्कर दे अनुसार बहुत ठंड पैंदी है पंजाब देश दे विच। सो उत्तर प्रदेश वल नूं इधर नूं चले जाइए, होर आनंदपुर साहब वल नूं, होर उत्ते ज़्यादा चले जाइए, पहाड़ी इलाकों दे विच वो बर्फ पैंदी है, ते इत्थे भी जदों बहुती ठंड हुंदी है ते कोहरा जम जांदा है, पाला जदों हवा चलदी है ते पाला भी बहुत पैंदा है, ये बहुत ठंड लगती है। इस तरह ही उधर हाड़ का महीना है, उहदे च बहुत गरमैश हुंदी है, ते है ये सूरज दे भेद दे नाल ही। ते इस तरह ही वाहिगुरु परमेश्वर अपने आप नमो सूरज सूरज, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो बृंद बृंदे, नमो बीज बीजे, नमो राज सिंह ताप सिंह सात रूपे। हरेक जिहड़ी है संसारी चीज़ है उहदे वल ही वेखना, ते उहदे विच रब नूं ही उहदा जलवा देखना, ये गुरु गोबिंद सिंह साहब जी ने ऐसा वर्णन किया है। और नाल उसदे नमस्कार है वाहिगुरु परमेश्वर नूं, वंदना हर वंदना गुण गावो गोपाल, ऐसा श्री जाप साहब बाणी उच्चारण कीती है, जिस दे विच समय अनुसार कोई उस वेले दी प्रवृत्ति सी संसार विच, यमुना दा मुसलमानां दा राज सी इधर काबुल वलों या पर्शियन वलों, कोई फारसी भी आ गई, इधर उर्दू बनाता, कोई अरबी दे लफ्ज़ भी आ गए, कोई संस्कृत पहले ही प्रवृत्त सी उहदे कुछ लाग आ गए, कोई पंजाबी दे कोई हिंदी दे, इस करके जाप साहब मुश्किल सानू लगता है। वेनिया विद्यान्द्रा थोड़ा थोड़ा भी ज्ञान हुए उन्होंने सुखाया है, नहीं तो वह उच्चारण नहीं जो शब्द आना वो भी शुद्ध नहीं असी कर सकते। जिम्मे पहला इतने पंजाब च उर्दू हों, अजकल कॉलेजा या होर चीज़ें कोई खास ना लै ले लै ले, नहीं तो वह नहीं शुद्ध उच्चारण कर सकता, चाहे प्रोफेसर है चाहे होर है कोई रहो विचार। सो ये वाहिगुरू परमेश्वर सूरजाना भी प्रकाशक है, उसके हुक्म के अनुसार ही ये सब संसार दे विच सूरज चंद्रमा चलते ने, उसके हुक्म दे विच ही पंच तत् रचे हुए ने, उसके हुक्म दे विच ही शरीर है कंडे छाणियाँ सब है, हुक्म अंदर सब को बाहर हुक्म ना कोई, उसके फुरने के नाल ही ये सारी चीज हरण पन जाका नेत्र फोल, उहदा कोई होर अंतरला जिहड़ा भाव है ताका मंत्र न जाने हो उन्हों नहीं कोई जान सकता, सृष्टि के रचन का सृष्टि की पालना का सृष्टि की लय कर फिर वाहिगुरु परमेश्वर अंदर भी वसदा है, सारे अंदर ही वसदा है, पर मनुखा दे अंदर इस गल का ज्ञान है, होरना नहीं पशु पंछियों नहीं भी मैं की हाँ, इनू ज्ञान है भी मैं मनुख हाँ। ते साध संगत द्वारा भी मेरे विच भी वाहिगुरु परमेश्वर वसदा है, उसकी खोज पाल प्राप्त भी कर सकता है, नेड़े तो बाहर भी वसदा है, सो अंतर सो बाहर अनंत घट घट व्याप रहा पवन तरन माही आकाश प्याल, पर दिसदा इं अखां दे नाल जे जिहड़ा शब्द है जिहड़ी कोई गलबात है अखा तो नहीं वह ज्ञान कर दें ना, वो दिसदा ही है, अखर लिखे तो दिस सकते रूप से आकार वाली चीज, तो जिहड़ी रूप से आकार वाली चीज़ है वह नाशवंत है, इस करके जे रब नू रूप वाला तो आकार वाला या रूप रंग वाला मनांगे ना तो वह रब नहीं है, इस करके जिहड़ा भी किसी का शरीर दिस रहा है चाहे कोई है वो रब नहीं है। हम कही जाओ कहा लो दुनिया में कह कहावन में कीर्त कह ले जी रब है, ये संत साढ़े रब है, ये है उन्होंने वो शरीर नहीं, वो जड़ी उन्होंने आत्मा विच अभेदता ही हुई हुई है, उसका भी रूप रंग कुछ नहीं है, ते वो सुरत जड़ी तो उस दे विच लीनता होनी है, इस करके अपने शरीर का भी किसी दूसरे शरीर का भी ध्यान नहीं करना चाहिए। तो जेडे गुरबाणी दे विच भी ये ध्यान करो ऐसा परमेश्वर का या होर चीज़ है, उहदे विच शब्द वृत्ति प्रकाश इहदे विच शब्दां दे अर्थां का किवें ग्रहण करीदा है उहदे भेद है, इस करके शब्द के नाल ही ये सब कुछ शब्द प्रमाण के नाल हुंदा है, जिहड़े अपेदवादी पुरश हैं तो उन्होंने शब्द प्रमाण को ही सब तो वड्डा मनिया, इस द्वारा पे नाम कहो शब्द कहो गुण है, गुण तो गुणी का अपने वेदांत अनुसार तदातन संबंध है और न्याय शास्त्र अनुसार संवाय संबंध है, ये अपने अपने छे घर छे गुर छे उपदेश गुरु गुरु एको वेस अनेक। सो गंभीर विचारा भी हैं सुखाला ही पहले जोड़ने वास्ते जो गुरु तेग बहादुर साहब जी की बाणी है होर भी बाणी है सुखाली है भी भगती करो जुड़ो तो उस दे विच असलीयत नू भी समझना है। सो पोह दे महीने दे विच जिहड़ी बर्फ पैंदी है ये पैंदी है पहाड़ों पर आम करके, वो भी जिन्हें पहाड़ों के वाहिगुरु परमेश्वर ने उन्हें गुण रखे है, ਉਹ ਠੰਡ ਦਾ ਪਾਣੀ ਦਾ ਹੋਰ ਗੁਣ ਰੱਖਿਆ ਹੈ, ਉੱਥੇ ਬਰਫ਼ ਪੈਂਦੀ ਹੈ। ਇਸ ਤਰ੍ਹਾਂ ਹੀ ਇਹ ਸਰੀਰ ਦੇ ਅੰਦਰ ਜਿਹੜਾ ਆਤਮਾ ਜਾਂ ਸ਼ੁੱਧ ਹੈ, ਘੱਟ ਘੱਟ ਮੈਂ ਹਰ ਜੀਵ ਵਸੇ ਸੰਤਨ ਕਿਹੋ ਪੁਕਾਰ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ੁਰ ਪ੍ਰਗਟ ਹੋਇਆ, ਸਾਖਿਆਤ ਹੋਇਆ ਹੈ, ਜਿਨ੍ਹਾਂ ਦੇ ਸਵਾਸ ਵੀ ਉਹਨੂੰ ਕਦੇ ਭੁੱਲਣ ਨਹੀਂ ਦਿੰਦੇ, ਜ਼ਬਾਨ ਵੀ ਰਸ ਦੇ ਵਿੱਚ ਰਸੀ ਹੋਈ ਹੈ, ਕੰਨ ਵੀ ਉਹਨਾਂ ਦੇ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਹੋਰ ਗੱਲ ਨਹੀਂ ਸੁਣਦੇ, ਹਰ ਵੇਲੇ ਹੀ ਬ੍ਰਹਮਾਕਾਰ ਬਿਰਤੀ ਹੈ, ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਹੁੰਚਦੇ ਨਹੀਂ ਜਿਹਨਾਂ ਨੂੰ, ਜਿਨ੍ਹਾਂ ਨੂੰ ਦੁੱਖ ਰੋਗ ਬਿਨਸੇ ਭੈ ਭਰਮ, ਜਿਨ੍ਹਾਂ ਨੂੰ ਦੁੱਖ ਨਹੀਂ ਪਾਉਂਦਾ, ਰੋਗ ਨਹੀਂ ਲੱਗਦੇ, ਭੈ ਭਰਮ ਦੂਰ ਹੋ ਗਏ, ਸਾਧ ਨਾਮ ਨਿਰਮਲਤਾ ਕੇ ਕਰਮ। ਇਹ ਅਸਲੀ ਚੀਜ਼ ਜਿਹੜਾ ਹੈ, ਦੁੱਖ ਨਹੀਂ ਹੋਣਾ ਅਤੇ ਰੋਗ ਨਹੀਂ ਹੋਣਾ, ਜੋ ਜੋ ਦਿਸੇ ਸੋ ਸੋ ਰੋਗੀ, ਭੈ ਅਤੇ ਭਰਮ ਕਦੇ ਵੀ ਨਹੀਂ ਹੋਣਾ, ਨਾ ਪਹਿਲਾਂ ਹੋਇਆ ਨਾ ਪਿੱਛੇ ਹੋਣਾ, ਉਹ ਤਾਂ ਵਾਹਿਗੁਰੂ ਹੀ ਹੈ। ਉਸਨੇ ਆਪਣੀ ਮਾਇਆ ਦੁਆਰਾ ਇਹ ਭੈ ਭਰਮ ਸਾਰੇ ਸਾਨੂੰ ਪ੍ਰਤੀਤ ਹੋ ਰਹੇ ਨੇ, ਦੂਜਾ ਪ੍ਰਤੀਤ ਹੋ ਰਿਹਾ ਹੈ, ਉਸਦੀ ਖੇਲ ਹੈ, ਖੇਲ ਹੈ ਸਗਲ ਜਗਤ, ਅਤੇ ਉਹਦਾ ਅੱਗੇ ਪ੍ਰਬੰਧ ਵੀ ਕੀਤਾ ਹੋਇਆ ਹੈ। ਸੋ ਇਉਂ ਵੀ ਪੋਹ ਦੇ ਮਹੀਨੇ ਦੇ ਵਿੱਚ ਇੱਥੇ ਆਪਣੇ ਪੈਂਦੀ ਹੈ, ਠੰਡ ਪੈਂਦੀ ਹੈ, ਕੋਹਰਾ ਵੀ ਜੰਮਦਾ ਹੈ, ਇਸ ਤਰ੍ਹਾਂ ਹੀ ਪਾਪਾਂ ਰੂਪੀ ਜਿਹੜੇ ਅਸੀਂ ਪਾਪ ਕਰਦੇ ਹਾਂ, ਇਹ ਹੁਣ ਅੰਤਰਮੁਖ ਹੋਣ ਵਾਸਤੇ ਇਹ ਤਾਂ ਪਾਲਾ ਪੈ ਰਿਹਾ ਹੈ, ਅਤੇ ਪੋਹ ਦੇ ਮਹੀਨੇ ਦੀ ਨਵੀਂ ਬਿਰਧ ਅਵਸਥਾ ਹੈ, ਇਹਦੇ ਵਿੱਚ ਕੰਮ ਠੀਕ ਨਹੀਂ ਹੁੰਦਾ, ਨਾ ਤਾਂ ਬੁੱਧੀ ਕੰਮ ਕਰਦੀ ਹੈ, ਨਾ ਸਰੀਰ ਕੰਮ ਕਰਦਾ ਹੈ, ਬਹੁਤਿਆਂ ਦੇ ਹੱਥ ਵੀ ਕੰਬਣ ਲੱਗ ਪੈਂਦੇ ਹੈ, ਪੈਰ ਵੀ ਨਹੀਂ ਕੰਮ ਕਰਦੇ, ਜੇ ਰੋਗ ਆ ਜਾਏ ਤਾਂ ਫਿਰ ਤਾਂ ਬਸ ਸਮਾਪਤੀ ਹੈ, ਫਿਰ ਤਾਂ ਉਹਨੂੰ ਪਾਸਾ ਲੈਣਾ ਵੀ ਔਖਾ ਹੈ, ਦੂਜੇ ਹੀ ਪਾਸਾ ਕਰਾਉਂਦੇ, ਕਿਰਿਆ ਵੀ ਦੂਸਰੇ ਕਰਾਉਂਦੇ। ਸੋ ਇਹ ਜਿਹੜਾ ਹੈ ਪਾਪਾਂ ਰੂਪੀ ਪਾਲਾ ਹੈ, ਪਾਪਾਂ ਰੂਪੀ ਪਾਲਾ ਹੈ, ਅਤੇ ਕੋਰਾ ਕੀ ਹੈ, ਜਿਹੜਾ ਕਾਮ ਹੈ ਇਹ ਕੋਰਾ ਹੈ, ਇਹਦੇ ਨਾਲ ਫਿਰ ਕਿੰਕਰੀ ਵਿਕਾਰ, ਜਿਹੜੇ ਵਿਕਾਰਾਂ ਦੇ ਵਿੱਚ ਇਹ ਬੁੱਧੀ ਨੇ ਸਭ ਕੁਛ ਹੀ ਭੁੱਲ ਜਾਣਾ, ਇਹ ਉਹਦੇ ਨਾਲ ਵੀ ਜ਼ਿਆਦਾ ਜੜ ਹੋ ਜਾਣਾ, ਜੇ ਬਹੁਤਾ ਪਾਲਾ ਪਵੇ, ਬਹੁਤੀ ਠੰਡ ਪਵੇ, ਸਾਡਾ ਠੀਕ ਪ੍ਰਬੰਧ ਨਾ ਹੋਵੇ ਤਾਂ ਖੂਨ ਜੰਮ ਜਾਂਦਾ ਹੈ, ਜੰਮ ਕੇ ਕਈ ਵਾਰੀ ਹੱਥ ਵੀ ਕਹਿੰਦੇ ਖੜ ਗਏ, ਮੇਰੇ ਹੱਥ ਕੰਮ ਨਹੀਂ ਕਰਦੇ, ਉਹ ਖੂਨ ਨਹੀਂ ਉਸ ਵੇਲੇ ਦੌਰਾ ਕਰਦਾ ਹੈ। ਖੂਨ ਕੀ ਹੈ, ਇਹਦੇ ਵਿੱਚ ਜਿਹੜਾ ਸਾਡੇ ਅੰਦਰ ਮਨ ਦੇ ਵਿੱਚ ਯਾਰ ਦੇ ਵਿੱਚ ਮਨ ਬੁੱਧ ਚਿੱਤ ਦੇ ਵਿੱਚ ਇਹ ਪ੍ਰੇਮ ਹੋਣਾ, ਜਦੋਂ ਪ੍ਰੇਮ ਨਾ ਰਿਹਾ ਤਾਂ ਫਿਰ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਕਿੱਥੇ ਕਿਛ ਪੈਣੀ ਹੈ, ਉਹ ਭੁੱਲ ਗਿਆ। ਇਹ ਮਾਇਆ ਜਿੱਤ ਹਰ ਸਿਰੇ ਮੋਹ ਜਾਂ ਦੂਜੀਆਂ ਚੀਜ਼ਾਂ ਦੇ ਵਿੱਚ ਮੋਹ ਲੱਗ ਗਿਆ, ਭਾਉ ਦੂਜਾ ਲਾਇਆ, ਇਸਨੇ ਇਹ ਮਾਇਆ ਦਾ ਸੁਭਾਵ ਹੈ ਵੀ ਦੂਜੀਆਂ ਚੀਜ਼ਾਂ ਦੇ ਵਿੱਚ ਇਹਨੂੰ ਪ੍ਰੇਮ ਪਾਉਣਾ ਹੀ ਹੈ, ਦਿਖਾਉਣਾ ਹੀ ਹੈ ਆਪਣੇ ਜਲਵੇ ਸਭ ਤਰ੍ਹਾਂ ਕਰਕੇ। ਫਿਰ ਇਹ ਆਪਣੇ ਦੂਰ ਕਿਵੇਂ ਹੋਊਗੀ, ਸਾਧ ਸੰਗਤ ਦੇ ਵਿੱਚ ਜਿੱਥੇ ਗੁਰਮੁਖ ਗੁਣ ਗਾਉਂਦੇ ਆ, ਵਾਹਿਗੁਰੂ ਦਾ ਨਾਮ ਜਪਦੇ ਆ, ਉੱਥੇ ਪ੍ਰਭਾਵ ਪੈਂਦਾ ਹੈ ਜਾਂ ਆਪ, ਉਹਦੇ ਨਾਲ ਜਦੋਂ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ। ਤੱਤੀ ਵਾਹ ਜਿਹੜੀ ਹੈ ਸੰਸਾਰ ਮਾਇਆ ਦੀ ਤ੍ਰਿਸ਼ਨਾ ਰੂਪੀ ਤੱਤੀ ਵਾਹ ਹੈ, ਜਿਵੇਂ ਹਾੜ ਦੇ ਵਿੱਚ ਤਾਂ ਉੱਥੇ ਤ੍ਰਿਸ਼ਨਾ ਵਧੀ ਹੁੰਦੀ ਹੈ, ਇਧਰਲੇ ਪਾਸੇ ਜੜਤਾ ਬਿਰਤੀ, ਸਰੀਰ ਖੜ ਗਿਆ। ਇਸ ਤਰ੍ਹਾਂ ਰਕਤ ਰੂਪੀ ਜਿਹੜੀ ਪ੍ਰੀਤੀ ਹੈ ਉਹ खून दे खंड वग गए। ये तो बाहली चीज है जेडे हथा नाल पैर नाल होर सेवा नहीं करते या रसना दे नाल नाम नहीं जपते या उधर ख्याल नहीं हुंदा भी मैं गुरु की सेवा या होर कर रहे हैं या धर्म की किरत कर रहे हैं या शेष गुणा नूं धारण कर रहे हैं वो उन्होंने है ने। जिस तरह जड़ चीज नूं कोई सुरत नहीं है सूझबूझ नहीं है। जिवें किसी दे कोई सट फेट बजे या होर चीज है तो वह भी अपने बेहोश हो जाता है उन्होंने शरीर का चेता नहीं रहा है कोई भी चेता नहीं उठे। किसी की जो बेसुरत हो गए उठते हुए कहते की सी उत्थे कहते उत्थे की होना है उत्थे ना शरीर है ना मन है कोई भी चीज़ नहीं। मन तो उन्हें सूक्ष्म शरीर है उन्होंने कहते अग्ञान दे विच लीन हो जाता है। यदा कारण तो यह है तो दूसरे भाई ऐसिया दवाइया भी बनिया जी टीके च पा के किसी दे ला दे वह भी उस तकलीफ तो नहीं होंगी है ऐसा भी वाहगुरु ने परमेश्वर ने बनाया फिर वो ना भी वो उत्थे पहुँच जाता है। होता इधर जड़ा है अपने नाम बाणी के नाल उस लीनता होनी है वो जिमें जिमें लीन होगी सच्ची प्रीत समा हो उमें उमें उन्हें सुख आऊगा शांति आऊगी आनंद आऊगा वो हैगा पारब्रह्म परमेश्वर का स्वरूप। उन्हें भी अगे अवस्था हैं सुभिशा से विचार न तनु मान साजान ते अगे सत्वा पत असंख्यक्त पदार्थ पावनी ते तुरिया तुरिया ने भी अगे हैं उन्होंने सुपोख तुखार ना व्यापी फिर उन्होंने बिरध अवस्था के जड़ता नहीं होंगी। बिरध अवस्था के गुरमुख बुढ़े कदे नहीं जिन अंतर सुरत ज्ञान जिन्होंने सुरत के अंदर वाहिगुरु परमेश्वर ने ज्ञान बख्श दिता है या ज्ञान स्वरूप है जिथे ज्ञान होगा उत्थे अज्ञान नहीं है। ज्ञान की है किसी चीज़ का भुल जाना है वाहिगुरु का उत्थे भुलना नहीं है। ये तो उर्णी अवस्था ने रसना द्वारा या होर फिर उन्हें अगे तो अगे जड़िया भूमिका ने जिमें शरीर का या होर चीज़ है भी वाहिगुरु जिमें कह भी दो दो लोचन पेखा हर हर बिन और न देख नैन रहे रंग लाई या बेगल कहन न जाए हमरा परम गया पापा का भी हूँ अगे तो इन्ह अखा नाल चीज़ा दिसदियां ने ते वो असं वाहिगुरु परमेश्वर तो बिना होर कोई देखते ही नहीं है। या लोचन जड़े ने मन बुद्ध है वो शब्द दे विच लगे होए अंतर्मुख होए उसे नूं मन पव करदे जे नामदेव जी की अवस्था सी जिहड़ी सारी चीज़ दिसनी हुई उन्हां नूं परमेश्वर रूप करके दिसनी उत्थे वे जिहड़ा जड़ आदमी हो तो बोल नहीं सकता उन्हां नूं तो सगो वाहिगुरु परमेश्वर साख्यात है। जिवें जिवें वाहिगुरु परमेश्वर साख्यात है जिन्हां दे हिरदे दे अंदर या शरीर दे अंदर वाहिगुरु नूं किते पाला लगदा है या बुढ़ा हुंदा है या उन्हूं बर्फ पौंदी है या सूरज की तपश पौंदी है नहीं। इस करके कोई ऐसा गुरमुख या सतगुरु साहब जी आप जे ते कृपा कर देन जिवें सिद्धां दे नाल उन्हां नूं ठीक उन्होंने शक्तियों का माण से असली रस्ते तो वाहिगुरु विच लीनता तो लोगों डराना धमका अपने चेले बना अपना पंथ बढ़ा तो उन्होंने सुभाव से सतगुरु साहब जी गए जिते कलाश्वर या होर चीज़ है तो उत्थे इन्होंने समझ सी भी हूँ आ गए ਔਰ ਇੰਨਾ ਵੀ ਪਤਾ ਲੱਗਦੀ ਵੀ ਇਹਨਾਂ ਨੇ ਇੰਨੀਆਂ ਸ਼ਕਤੀਆਂ ਨੇ। ਅਤੇ ਕਹਿੰਦੇ ਜੀ, ਕਹਿੰਦੇ ਅੱਗੇ ਬਹੁਤ ਠੰਡ ਹੈ, ਜੇ ਗਲ ਜਾਊਗਾ ਤੁਹਾਡਾ ਸਰੀਰ ਜਾਂ ਹੋਰ ਜੀ, ਕਹਿੰਦੇ ਅੱਗੇ ਨਾ ਜਾਓ, ਕਹਿੰਦੇ ਜਾਵਾਂਗੇ ਜਿੱਥੇ ਸਾਡੀ ਮਰਜ਼ੀ ਹੈ। ਇਹਨਾਂ ਨੂੰ ਸ਼ਕਤੀਆਂ ਦਾ ਮਾਣ ਸੀ ਨਾ, ਆਪਣੀਆਂ ਸ਼ਕਤੀਆਂ ਲਾ ਲਾ ਕੇ ਸਿੱਧ ਭੇਜਦਾ ਸੀ ਵੀ ਇਹਨਾਂ ਨੂੰ ਪਿੱਛੇ ਹਟਾਓ। ਅਤੇ ਮਰਦਾਨੇ ਨੇ ਪੁੱਛਿਆ ਜੀ ਵੀ ਇਹ ਇੰਨੀ ਠੰਡ ਜਾਂ ਹੋਰ ਚੀਜ਼ ਹੈ, ਅਤੇ ਇਹ ਤੁਹਾਨੂੰ ਜਾਂ ਮੈਨੂੰ ਜਾਂ ਕਿਸ ਤਰ੍ਹਾਂ, ਇਹ ਕਿਉਂ ਨਹੀਂ ਕੋਈ ਗਲੇ ਨਹੀਂ। ਕਹਿੰਦੇ ਭਾਈ ਮਰਦਾਨਿਆਂ, ਇਹ ਪਰਮੇਸ਼ੁਰ ਦੇ ਨਾਮ ਦੀ, ਵਾਹਿਗੁਰੂ ਦੀ ਕਿਰਪਾ ਹੈ, ਇਸ ਕਰਕੇ ਨਹੀਂ ਪਈ। ਨਾ ਇਹਦੇ ਝੋਮੇ ਆ, ਵਾਹਿਗੁਰੂ ਪਰਮੇਸ਼ੁਰ ਦੀ ਸ਼ਰਨ ਹੈ, ਉਹਨੂੰ ਕੀ ਪਾਉਣਾ ਜਿਨ੍ਹਾਂ ਦੇ ਅੰਤਰ ਵਸਿਆ। ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ। ਜਦੋਂ ਉਹ ਵਸਦਾ ਹੈ ਤਾਂ ਫਿਰ ਇਹ ਨਹੀਂ ਹੈ, ਇਹ ਜੀਵ ਭਾਵ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇਸ ਕਰਕੇ ਜਿਨ੍ਹਾਂ ਨੂੰ ਐਸੀ ਵਸਤਾ ਵਾਹਿਗੁਰੂ ਪਰਮੇਸ਼ੁਰ ਨੇ ਦੇਵੇ ਜਾਂ ਦੇ ਦਿੱਤੀ ਹੋਵੇ, ਉਹਨਾਂ ਨੂੰ ਬਰਫ਼ ਵੀ ਨਹੀਂ ਹੈ। ਜਿਸ ਤਰ੍ਹਾਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਵੀ, ਅਸੀਂ ਉੱਥੇ ਆਏ ਤਪ ਕੀਤਾ ਜਾਂ ਬਰਫ਼ਾਂ ਪੈਂਦੀਆਂ ਨੇ, ਪਰ ਇਹ ਤਾਂ ਨਹੀਂ ਕਹੇ ਸੀ ਰੱਬ ਹੈ ਮੋਕੋ ਦਾਸ ਤਬਨ ਕਾ ਜਨ, ਭਗਤੀ ਦੜਾਉਣ ਵਾਸਤੇ ਇਸ ਸੰਸਾਰ ਦੇ ਵਿੱਚ। ਉਹ ਸਤਿਗੁਰੂ ਸਾਹਿਬ ਜੀ ਦਾ ਅੱਗੇ ਜਿਹੜਾ ਹੈਗਾ ਅਵਤਾਰ ਧਾਰਨ ਦਾ, ਉਹਨਾਂ ਨੇ ਆਪ ਸਭ ਕੁਛ ਲਿਖਿਆ, ਹੋਰਨਾਂ ਸਤਿਗੁਰਾਂ ਨੇ ਵੀ ਲਿਖਿਆ, ਉੱਥੇ ਵਿਚਾਰ ਵਿਸ਼ੇਸ਼ ਕਰਕੇ ਹੋਊਗੀ। ਪਰ ਅੱਜ ਕੱਲ੍ਹ ਜਿਵੇਂ ਦੁਨੀਆਂ ਬਦਲੀ ਹੈ, ਸਭ ਕੁਛ ਬਦਲ ਗਿਆ ਹੈ, ਹੋਰ ਜਿਹੜੇ ਦੁਨੀਆਂ ਦੇ ਲੋਕ ਕਹਿੰਦੇ ਅਸੀਂ ਤਾਂ ਬਦਲੇ ਹੀ ਹਾਂ, ਅਤੇ ਜਿਹੜੀਆਂ ਪੁਰਾਣੀਆਂ ਗੱਲਾਂ ਉਹ ਵੀ ਬਦਲਾ ਦਿਓ, ਕਿਉਂਕਿ ਅਸੀਂ ਵੀ ਤਾਂ ਹੈਗੇ ਹਾਂ, ਕੁਛ ਖੋਜੀ ਹੈ, ਸਾਇੰਸਦਾਨ ਹੈ, ਐਡੀ ਐਡੀ ਦੂਰ ਪਹੁੰਚ ਗਏ ਹੈ, ਰਾਕਟ ਪਹੁੰਚ ਗਏ, ਐਨੀਆਂ ਐਨੀਆਂ ਚੀਜ਼ਾਂ ਬਣਾਤੀਆਂ ਨੇ। ਉਹ ਕਹਿੰਦੇ ਸੂਰਜ ਚੰਦਰਮਾ ਦੀਆਂ ਵੀ ਜਿਹੜੀਆਂ ਰੁੱਤਾਂ ਜਾਂ ਮਹੀਨੇ ਜਾਂ ਹੋਰ ਚੀਜ਼ਾਂ, ਇਹ ਵੀ ਬਦਲ ਦਿਓ, ਅਸੀਂ ਕਿਹੜੇ ਘੱਟ ਹੈ। ਪਰ ਉਹਨਾਂ ਦੀ ਥੋੜ੍ਹੇ ਦਿਨ ਹੀ ਚੱਲਦੀ ਹੁੰਦੀ ਇਹ ਜਿਹੜੀ ਚੀਜ਼ ਹੈ, ਨਹੀਂ ਤਾਂ ਨਹੀਂ ਚੱਲਦੀ ਵਾਹਿਗੁਰੂ ਪਰਮੇਸ਼ੁਰ ਦੇ ਅੱਗੇ। ਸੋ ਪੋਖ ਤੁਹਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾ ਹੋ। ਪਰ ਇੱਥੇ ਕੰਠ ਬਾਹਰ ਹਰ ਨਾ ਹੋ, ਨਾਹ ਨਾਨ ਪਤੀ ਦਾ ਹੈ, ਵੀ ਬਾਹਰਲਾ ਦਿਸ਼ਟਾਂਤ ਦਿੱਤਾ ਹੈ ਵੀ ਉਹਦੇ ਇੱਧਰ ਕੰਠ ਕਿਹੜਾ ਹੈ, ਜਿਹੜਾ ਰਿਦਾ ਕੰਠ ਹੈ, ਮਨ ਦੇ ਵਿੱਚ ਹਰ ਮਨ ਤਨ ਵਸਿਆ ਸੋਈ, ਮਨ ਦੇ ਵਿੱਚ ਵੀ ਤਨ ਦੇ ਵਿੱਚ ਵੀ। ਜਦੋਂ ਵਾਹਿਗੁਰੂ ਪਰਮੇਸ਼ੁਰ ਵਸ ਗਿਆ ਉੱਥੇ, ਉਹ ਫਿਰ ਜੀਵ ਭਾਵ ਨਹੀਂ ਹੈ, ਉਹੀ ਨਹੀਂ ਹੈ, ਉਹਨੂੰ ਜੜਤਾ ਕੀ ਹੋਣੀ ਹੈ। ਜਿਨ੍ਹਾਂ ਦੇ ਮਨਾਂ ਵਿੱਚ ਸਤਿਗੁਰੂ ਸਾਹਿਬ ਜੀ ਨੇ ਵਸਾ ਦਿੱਤਾ, ਤੇ ਉਹਨਾਂ ਦੇ ਉੱਤੇ ਉੱਤੇ ਤਾਂ ਭਾਵੇਂ ਜਿਵੇਂ ਭਾਈ ਮਤੀ ਦਾਸ ਸੀਗਾ, ਅਤੇ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲਾਂ ਹੀ ਕਹਿਤਾ ਸੀ, ਇੱਥੇ ਜਦੋਂ ਬਹਾਦਰਗੜ੍ਹ ਕਿਲ੍ਹੇ ਦੇ ਵਿੱਚੋਂ ਜਹੋਂ ਜਾਣ ਲੱਗੇ, ਭਾਈ ਸਾਡੇ ਨਾਲ ਨਾ ਜਾਓ, ਹਟ ਜਾ ਪਿੱਛੇ। ਜੋ ਵਾਹਿਗੁਰੂ ਪਰਮੇਸ਼ੁਰ ਦਾ ਪਾਉਣਾ ਸੀ ਉਸ ਦੇ ਵਿੱਚ ਰਹਿਣਾ ਹੈ, ਵਰਤਾਉਣ ਵਾਲੇ ਆਪ ਹੀ ਹੈ। ਅਤੇ ਬਹੁਤ ਸਾਰੇ ਕਹਿੰਦੇ ਜੀ ਨਾਲ ਹੀ ਚੱਲਾਂਗੇ, ਨਾਲ ਕਹਿੰਦੇ ਸਾਡੇ ਬਹੁਤ ਦੁੱਖ ਤਕਲੀਫਾਂ ਆਉਣਗੀਆਂ ਤੁਹਾਨੂੰ ਨਾਲ ਹੋ ਕੇ, ਅਤੇ ਨਾ ਹਟੇ। ਫਿਰ 1414 ਦੇ ਵਿੱਚੋਂ ਫਿਰ ਪੰਜ ਕਹਿੰਦੇ ਵੀ ਅਸੀਂ ਤਾਂ ਜਾਣਾ ਹੀ ਜਾਣਾ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਆਦਿਕ, ਅਤੇ ਉਹਨਾਂ ਦੇ ਉੱਤੇ ਜਿਸ ਵੇਲੇ ਉਹ ਕਹਿੰਦੇ ਵੀ ਇਹਨਾਂ ਨੂੰ ਆਰੇ ਨਾਲ ਚੀਰੋ, ਆਰੇ ਨਾਲ ਚੀਰੋ, ਅਤੇ ਉਹਨਾਂ ਨੇ ਕਿਹਾ ਵੀ ਦੱਸੋ ਤੁਸੀਂ, ਕਹਿੰਦੇ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਵਾਲੀ ਮੁੱਖ ਹੋ ਗਏ। ਉਹ ਧਿਆਨ ਵਿੱਚ ਜਦੋਂ ਦੂਸਰਾ ਵਸਿਆ, ਆਰੇ ਨਾਲ ਚੀਰ ਦਿੱਤੇ, ਅਤੇ ਉਸੇ ਤਰ੍ਹਾਂ ਹੀ ਉਹਨਾਂ ਦੇ ਜਾਪ ਚੱਲ ਰਿਹਾ ਹੈ, ਸਿਮਰਨ ਚੱਲ ਰਿਹਾ ਹੈ, ਅੰਤਰ ਸੁਰ ਦੇ ਵਿੱਚ ਚੱਲ ਰਿਹਾ ਹੈ। ਸੁਰਤ ਦਾ ਇਹ ਸੁਰਤ ਅੰਦਰ ਸਾਡੇ ਸੂਖਮ ਸਰੀਰ 'ਚ ਵੀ ਹੈ, ਸਥੂਲ ਸਰੀਰ ਵਿੱਚ ਵੀ ਹੈ, ਅਤੇ ਉੱਥੇ ਵੀ ਉਹ ਚੱਲ ਰਿਹਾ। ਅਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਅਤੇ ਦੋ ਫਾੜੇ ਹੋ ਗਏ, ਅਤੇ ਫਿਰ ਵੀ ਉਹ ਜਿਹੜੀ ਸੁਰਤ, ਜਿਹਨਾਂ ਅੰਤਰ ਸੁਰਤ ਗਿਆਨ, ਗਿਆਨ ਸਰੂਪ ਵਾਹਿਗੁਰੂ ਆਪ ਹੈ, ਉਹ ਤਾਂ ਸਾਰਿਆਂ ਤੋਂ ਆਪ ਜਪਾਈ ਜਪੈ ਸੁਣਾਓ, ਉਹਨਾਂ ਤੋਂ ਫਿਰ ਉਹ ਆਵਾਜ਼ ਧੁਨੀ ਰੂਪ ਵੀ ਆਪ ਉਹ ਕਰਾ ਸਕਦਾ ਹੈ, ਧੁਨੀ ਨਿਕਲ ਰਹੀ ਹੈ ਦੋ ਫਾੜਿਆਂ ਵਿੱਚ। ਉੱਥੇ ਜੜਤਾ ਕੀ ਹੋਣੀ ਹੈ, ਵੀ ਬੋਲ ਹੀ ਨਹੀਂ ਸਕਦਾ ਜਾਂ ਉਚਾਰ ਹੀ ਨਹੀਂ ਸਕਦਾ, ਸੋ ਇਹ ਸਤਿਗੁਰੂ ਸਾਹਿਬ ਜੀ ਦੇ ਫਿਰ ਦੇਖ ਲਓ ਵੀ ਨਵੋਂ ਯੁੱਧ ਜੁੱਧੇ ਬਾਬਾ ਦੀਪ ਸਿੰਘ ਜੀ ਦੀ ਐਡੀ ਅਵਸਥਾ ਸੀ ਲੰਬੀ 80-85 ਸਾਲ ਦੀ, ਅਤੇ ਉਹ ਜਿਸ ਵੇਲੇ ਯੁੱਧ ਵੀ ਕੀਤਾ ਵੀ ਸਿਰ ਦੇ ਵਿੱਚ ਹੀ ਸਾਰੀ ਚੀਜ਼ ਹੁੰਦੀ ਸੁਰਤਾਰਿਕ ਜਾਂ ਹੋਰ, ਪਰ ਉੱਥੇ ਜਦੋਂ ਸਰੀਰ ਦੇ ਵਿੱਚ ਵੀ ਅਤੇ ਅੰਤਰ ਆਤਮੇ ਵਿੱਚ ਵੀ ਉਹੀ ਬੈਠਾ ਹੈ ਅਤੇ ਉਸੇ ਨੇ ਕਰਨਾ ਹੈ, ਉਹਨਾਂ ਨੇ ਤਾਂ ਆਪਣੀ ਹਮਾ ਹੈ ਨਹੀਂ, ਅਤੇ ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਵੀ ਕਰਕੇ ਚਾਹੇ ਸਿਰ ਲੱਥਾ ਹੈ ਚਾਹੇ ਵਿੱਚ ਹੋ ਕੇ ਜਾਂ ਉਹ ਕਰ ਰਿਹਾ। ਸੋ ਇਉਂ ਉਹਨਾਂ ਦੇ ਤਾਂ ਹੀ ਇਹ ਕੱਕਰ ਅਤੇ ਬਰਫ਼ ਜਿਹੜੀ ਪੈਣੀ ਹੈ ਇਹ ਤਾਂ ਉਹਨਾਂ ਨੂੰ ਪਹੁੰਚਦੇ ਨਹੀਂ ਹੈ, ਅਤੇ ਬਰਫ਼ ਹੈ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਪੰਜ ਕੋਸ਼ ਹਨ ਇਹਦੇ ਵਿੱਚ ਬ੍ਰਹਮ ਵਿੱਦਿਆ ਦੇ ਵਿੱਚ ਜਿਨ੍ਹਾਂ ਦੀ ਵਿਚਾਰ ਦੱਸੀ ਹੈ, ਜਿਹੜੇ ਸਾਨੂੰ ਅੱਗੇ ਲੰਘਣ ਦੇ ਵਿੱਚ ਪਾਰ ਹੋਣ ਦੇ ਵਿੱਚ ਰੁਕਾਵਟ ਪਾਉਂਦੇ ਹੈ। ਕੋਸ਼ ਨਾਮ ਹੁੰਦਾ ਪਰਦੇ ਦਾ, ਪਰਦਾ ਪਾ ਦੇਣਾ, ਦਿਸਣ ਨਾ ਦੇਣਾ, ਜਿਵੇਂ ਸ੍ਰੀ ਸਾਹਿਬ ਹੈ ਬਿਆਨ ਦੇ ਵਿੱਚ ਹੈ ਉਹ ਦਿਸਦੀ ਨਹੀਂ ਹੈ, ਸਿਰਫ ਉਹਦਾ ਮੁੱਠਾ ਜਿਹਾ ਹੋ ਰਿਹਾ ਦਿਲ ਦਿਮਾਗ ਤਾਂ ਦਿਸਦੇ ਹੈ, ਉਹ ਅਸਲੀ ਜਿਹੜਾ ਫਲ ਹੈ ਉਹ ਨਹੀਂ ਦਿਸਦਾ, ਜਿਹੜਾ ਸ਼ੁੱਧ ਸਰੂਪ ਆਤਮਾ ਹੈ। ਸੋ ਇਹਦੇ ਵਿੱਚ ਇਹ ਰੁਕਾਵਟ ਪਾਉਣ ਵਾਲੇ ਹੈ ਵੀ ਪਹਿਲਾਂ ਤਾਂ ਅਨਮੈ ਕੋਸ਼ ਹੈ, ਫਿਰ ਹੈਗਾ ਆਪਣੇ ਪ੍ਰਾਣਮੈ ਕੋਸ਼ ਹੈ, ਫਿਰ ਮਨੋਮੈ ਕੋਸ਼ ਹੈ, ਫਿਰ ਵਿਗਿਆਨਮੈ ਕੋਸ਼ ਹੈ, ਫਿਰ ਆਨੰਦਮੈ ਕੋਸ਼ ਹੈ। ਇਹਦੇ ਵਿੱਚ ਬਾਹਰਲਾ ਜਿਹੜਾ ਸਤਿਗੁਰੂ ਸਾਹਿਬ ਜੀ ਨੇ ਉਹਦੇ ਵਿੱਚ ਇਹ ਅਲੰਕਾਰ ਰੱਖਿਆ ਹੈ ਉਸਨੂੰ ਸੁੰਦਰ ਬਣਾਉਣ ਵਾਸਤੇ, ਵਿਦਵਤਾ ਨੂੰ ਅਤੇ ਕਾਵਿ ਰਚਨਾ ਵੀ ਸੰਗੀਤ ਕਲਾ ਵੀ ਇਹ ਸਾਰੇ ਸੁੰਦਰ ਬਣਾਉਂਦੇ ਹੈ, ਅਲੰਕਾਰ ਵੀ ਸੁੰਦਰ ਬਣਾਉਂਦੇ ਹੈ। ਸੋ ਅੰਨਮੈ ਕੋਸ਼ ਹੈ ਜਿਹੜਾ ਅੰਨ, ਜਿਹੜਾ ਸਰੀਰ ਸਾਡਾ ਸਥੂਲ ਅਤੇ ਅੰਨ ਤੋਂ ਬਿਨਾਂ ਨਹੀਂ ਬਚਦਾ, ਅੰਨ ਦੇ ਰਸ ਦੇ ਨਾਲ ਹੀ ਇਹ ਰੋਟੀ ਪਾਣੀ ਖਾਓ ਤਾਂ ਪਾਣੀ ਪੀਓ ਹੋਰ ਕਰੋ ਸਾਰਾ ਤਾਂ ਉਹ ਫਿਰ ਬਚਦਾ ਹੈ, ਪਰ ਇਹਨੂੰ ਅਸੀਂ ਮੈਂ ਸਮਝਦੇ ਹਾਂ ਮੈਂ ਇਹ, ਪਰ ਇਹ ਮੈਂ ਤਾਂ ਪਹਿਲਾਂ ਇੱਕ ਅਨੁਭਵ ਦੁਆਰਾ ਵੀ ਮੇਰਾ ਸਰੀਰ ਦੁਖੀ ਹੈ, ਮੈਂ ਵੱਖਰਾ ਮੇਰਾ ਵੱਖਰਾ ਹੈ ਇਸ ਕਰਕੇ ਵੱਖਰੀ ਚੀਜ਼ ਹੈ, ਸਰੀਰ ਛੱਡ ਜਾਂਦਾ ਉਦੋਂ ਵੀ, ਇਸ ਕਰਕੇ ਮੈਂ ਇਹ ਵੀ ਨਹੀਂ ਹਾਂ। ਅਨਮੈ ਕੋਸ਼ ਪ੍ਰਾਣਮੈ ਕੋਸ਼, ਫਿਰ ਪ੍ਰਾਣਮੈ ਕੋਸ਼ ਹੈ ਜਿਹੜੇ ਪੰਜ ਕਰਮ ਇੰਦਰੀਏ ਜਿਨ੍ਹਾਂ ਨੇ ਕੰਮ ਕਰਦੇ ਹਾਂ, ਕਿਉਂ ਪੁਰਾਣਾ ਨੇ ਵਗਣਾ, ਜਿੰਨਾ ਚਿਰ ਸਾਹ ਵਗਦੇ ਹਾਂ ਸਾਹ ਰੁਕ ਜਾਏ ਤਾਂ ਬਹੁਤ ਮੁਸ਼ਕਲ ਹੈ, ਬਾਹਰਲੀ ਹਵਾ ਤੋਂ ਬਿਨਾਂ ਤਾਂ ਅਸੀਂ ਬਚ ਹੀ ਨਹੀਂ ਸਕਦੇ, ਉਹੀ ਔਖਾ ਹੋ ਜਾਂਦਾ ਸਾਡਾ। ਉਹ ਇੱਕ ਪਰਮੇਸ਼ਰ ਨੇ ਉਹ ਇਹ ਕਲਾ ਦੇ ਨਾਲ ਇਹਦੇ ਵਿੱਚ ਐਸੀ ਪ੍ਰਵਿਰਤੀ ਪ੍ਰਕਿਰਤੀ ਰੱਖੀ ਹੋਈ ਹੈ, ਅਤੇ ਹੈ ਉਹ ਗੁਰਮੁਖਾਂ ਵਾਸਤੇ ਵੀ ਉੱਧਰ ਵੀ ਜਦੋਂ ਸਾਹ ਵੀ ਆਉਂਦਾ ਜਿਹੜਾ ਵੀ ਬਾਹਰ ਵੀ ਪਰਮਾਤਮਾ ਅੰਤਰ ਵੀ ਪਰਮਾਤਮਾ ਉਸਨੂੰ, ਅਤੇ ਕਰਮ ਇਹ ਜੇ ਸਾਹ ਰੋਕ ਲਓ ਤਾਂ ਕੁਛ ਵੀ ਨਹੀਂ ਹੁੰਦਾ, ਪੁਰਾਣਾ ਦੇ ਨਾਲ ਹੀ ਹੱਥ ਪੈਰ ਜਾਂ ਹੋਰ ਚੀਜ਼ ਸਾਰੇ ਹੁੰਦੇ, ਪਰ ਅਸੀਂ ਉਹਨੂੰ ਜਾਨ ਸਮਝਦੇ ਹਾਂ, ਮੈਂ ਜਾਨ ਹੈ ਮੈਂ ਹੈ ਪ੍ਰਾਣ, ਪਰ ਪ੍ਰਾਣ ਨਹੀਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਉਧਾਰੇ। ਨਮਸਕਾਰ ਦੰਡਵਤ ਬੰਦਨ ਬੰਦਨਾ ਅਨਕ ਬਾਰ ਜੋ ਬਾਰੇ, ਪ੍ਰਾਣ ਵੀ ਉਸੇ ਨੇ ਬਣਾਏ ਅਤੇ ਬਾਹਰਲੀ ਪਾਉਣ ਵੀ ਉਸੇ ਨੇ ਬਣਾਈ ਹੈ, ਖੁਰਾਕ ਬਣਾਈ ਹੈ ਜਿਹੜੀ ਥੋੜ੍ਹੇ ਮਿੰਟ ਵੀ ਉਹ ਸਾਨੂੰ ਨਾ ਮਿਲੇ ਤਾਂ ਬੁੱਧੀ ਘਬਰਾ ਜਾਂਦੀ ਹੈ, ਬਲਕਿ ਇਹ ਅੰਦਰਲੇ ਪ੍ਰਾਣ ਜਿਹੜੇ ਜੀਵਾਤਮਾ ਨੇ ਉਹ ਵੀ ਬਾਹਰ ਚਲੇ ਜਾਂਦੇ ਹੈ, ਹੁਣ ਵੀ ਨਹੀਂ ਅਸੀਂ ਰਹਿਣਾ, ਇਸ ਕਰਕੇ ਵੀ ਪ੍ਰਾਰਥਨਾ ਵੀ ਹੈ ਸਾਹ ਸਾਹ ਦੇ ਨਾਲ ਜੇ ਨਾਮ ਜਪੀਏ ਜਾਂ ਉਹਦਾ ਕਰੀਏ ਤਾਂ ਵੀ ਹਾਂ ਠੀਕ ਹੈ, ਵੀ ਬਾਹਰਲੇ ਸਾਹ ਨੇ ਚਲੋ ਉਹੀ ਪਰਮਾਤਮਾ ਹੀ ਹੈ। ਇਸ ਤਰ੍ਹਾਂ ਇਹਨੂੰ ਵੀ ਮੈਂ ਸਮਝਣਾ ਵੀ ਮੇਰੇ ਤਾਂ ਪ੍ਰਾਣ ਨਿਕਲਦੇ ਆ, ਮੇਰੇ ਕੋਈ ਮੈਂ ਵੱਖਰਾ ਹੈ। ਪ੍ਰਾਣ ਮੈਂ ਕੋਸ਼ ਤੇ ਅੱਗੇ ਹੈਗੇ ਇੰਦਰੀਏ ਤੇ ਦੂਸਰੇ ਇਹ ਤੇ ਵਿਗਿਆਨ ਮੈਂ ਕੋਸ਼ ਜਿਹੜੀ ਬੁੱਧੀ ਹੈ ਵੀ ਮਨ ਨੂੰ ਹੀ ਕੀ ਸਮਝਣਾ ਵੀ ਮਨ ਫੁਰ ਨਹੀਂ ਉਠਾਉਂਦਾ ਉਹਦੇ ਨਾਲ ਮਨ ਦੇ ਨਾਲ ਕਰਮ ਇੰਦਰੀਆਂ ਦਾ ਅਨਮੇ ਕੋਸ਼ ਪ੍ਰਾਣਮੇ ਕੋਸ਼ ਅਤੇ ਫਿਰ ਬੁੱਧੀ ਜਿਹੜੀ ਹੈ ਵੀ ਬੁੱਧੀ ਮੈਂ ਅਕਲ ਜਾਂ ਹੋਰ ਚੀਜ਼ ਉਹਦੇ ਬਿਨਾਂ ਕੰਮ ਨਹੀਂ ਹੁੰਦਾ। ਉਹਦੇ ਨਾਲ ਗਿਆਨ ਇੰਦਰੀਆਂ ਦੇ ਵਿੱਚ ਗਿਆਨ ਸ਼ਕਤੀ ਆਉਂਦੀ ਹੈ। ਅਖੀਰ 'ਤੇ ਜਾ ਕੇ ਆਨੰਦਮੈ ਕੋਸ਼ ਹੈ ਜਿਹੜੀ ਗਾੜੀ ਨੀਂਦ ਹੈ ਨਾ ਇਹ ਉੱਥੇ ਅਗਿਆਨ ਦਾ ਪ੍ਰਣਾਮ ਹੈ, ਬਦਲ ਹੈ। ਗਾੜੀ ਨੀਂਦ ਦੇ ਵਿੱਚ ਵੀ ਕਹਿੰਦੇ ਅੱਜ ਕੱਲ੍ਹ ਤਾਂ ਅੱਜ ਇਹੋ ਜਿਹੇ ਸੁੱਤੇ ਕੋਈ ਚੇਤਾ ਹੀ ਨਹੀਂ ਰਿਹਾ, ਬੜਾ ਹੀ ਅਖੇ ਕਿਸਾ ਸੀ, ਬੜਾ ਹੀ ਸੁੱਖ ਹੋਇਆ। ਜਿਹੜੀ ਉੱਥੇ ਅੰਸ਼ ਹੈ ਵੀ ਅੱਜ ਐਸੇ ਸੁੱਤੇ ਚੇਤਾ ਨਹੀਂ ਰਿਹਾ, ਉਹ ਤਾਂ ਅਗਿਆਨ ਦੀ ਅੰਸ਼ ਹੈ ਵੀ ਸਮਝ ਨਾ ਰਹਿਣੀ। ਅਤੇ ਜਿਹੜਾ ਬੜਾ ਸੁੱਖ ਹੈ, ਸੁੱਖ ਆਇਆ ਉਹ ਪਰਮੇਸ਼ੁਰ ਆਪ ਸਰੂਪ ਹੈ। ਉੱਥੇ ਜਾ ਕੇ ਵੀ ਤਾਂ ਅਸੀਂ ਜੇ ਐਸੀ ਨੀਂਦ ਨਾ ਆਵੇ ਦੇਖ ਲਓ ਵੀ ਫਿਰ ਕੋਈ ਵੀ ਬਚ ਨਹੀਂ ਸਕਦਾ, ਕਿਸੇ ਨੂੰ ਆਰਾਮ ਨਹੀਂ ਹੋ ਸਕਦਾ, ਬੁੱਧੀ ਜਾਂ ਹੋਰ ਚੀਜ਼ ਹੈ। ਇਸ ਕਰਕੇ ਹੀ ਜਿਹੜੇ ਵਾਹਿਗੁਰੂ ਪਰਮੇਸ਼ੁਰ ਦੇ ਵਿਚਾਰਵਾਨ ਹਨ ਉਹ ਕਹਿੰਦੇ ਸਾਰੀ ਸ੍ਰਿਸ਼ਟੀ ਉੱਥੇ ਬਾਹਰਲੀ ਤੱਕ ਹੀ ਲੈ ਹੋਣੀ, ਇਹ ਵੀ ਲੈ ਹੋ ਕੇ ਉੱਥੇ ਅਗਿਆਨ 'ਚ ਮਿਲ ਜਾਂਦੀ ਹੈ। ਅਤੇ ਜਿਨ੍ਹਾਂ ਦਾ ਅਗਿਆਨ ਦੂਰ ਹੋਇਆ ਹੈ ਉਹਨਾਂ ਦੇ ਅੰਦਰ ਗਿਆਨ ਸਰੂਪ ਹੈ, ਸਾਡੇ ਅੰਦਰ ਇੱਕ ਕਿਣਕਾ ਮਾਤਰ ਹੈ, ਕਿਣਕਾ ਇੱਕ ਜਿਸ ਜੀਵ ਵਸਾਵੇ। ਬਹੁਤ ਕਿਣਕੇ ਤੋਂ ਵੀ ਬਾਲ ਦਾ ਵੀ ਜਾਂ ਬੁੱਧੀ ਦਾ ਕੋਈ ਰੂਪ ਹੈ, ਉਸਦੇ ਅੰਦਰ ਵੀ ਗਿਆਨ ਸ਼ਕਤੀ ਹੈ। ਉਹ ਫਿਰ ਉਸਦੀ ਜਿਹੜੀ ਹੈ ਉਹਦੇ ਨਾਲ ਹੈ, ਉਹ ਹੈ ਜਿਹੜਾ ਮਨ ਹੈ। ਇਹ ਪੰਜਾਂ ਤੱਤਾਂ ਦੇ ਸਤੋ ਇਹਨੂੰ ਕਿਉਂ ਗਿਆਨ ਹੈ, ਜਿਹੜਾ ਪੰਜਾਂ ਤੱਤਾਂ ਦਾ ਸਤੋ ਗੁਣ ਹੈ ਉਹਦਾ ਕਾਰਜ ਹੈ। ਇਸ ਕਰਕੇ ਇਹਨੂੰ ਸਾਰੀਆਂ ਚੀਜ਼ਾਂ ਦਾ, ਜੇ ਮਨ ਨਾ ਟਿਕੇ ਤਾਂ ਕੋਈ ਗਿਆਨ ਹੁੰਦਾ ਨਹੀਂ, ਸਮਝ ਨਹੀਂ ਹੁੰਦੀ। ਇਸ ਕਰਕੇ ਉੱਥੇ ਵੀ ਪਤਾ ਹੀ ਨਹੀਂ ਰਿਹਾ, ਉਹ ਤਾਂ ਹੈਗਾ ਉੱਥੇ ਮਨ ਲੀਨ ਹੋ ਗਿਆ ਅਤੇ ਬੁੱਧੀ ਵੀ ਜਿਹੜੀ ਲੀਨ ਹੋ ਗਈ ਸਾਰੀਆਂ ਚੀਜ਼ਾਂ ਨੂੰ ਕਰਦੀ ਸੀ। ਅਤੇ ਅਹੰ ਭਾਵ ਵੀ ਆ ਹੋਰ ਕਹਿੰਦੇ ਉੱਠ ਕੇ ਫਿਰ ਕਿਸ ਤਰ੍ਹਾਂ, ਜਿਸ ਵੇਲੇ ਉਹ ਸੁਪਨ ਅਵਸਥਾ 'ਚ ਫਿਰ ਆਉਂਦਾ ਉੱਥੇ ਹੋਰ ਹੀ ਅਸਚਰਜ ਰਚਨਾ ਹੈ। ਹਾਂ ਉਹਦੇ ਦ੍ਰਿਸ਼ਟਾਂਤ ਦਿਨ ਵੀ ਜਿਉਂ ਸੁਪਨਾ ਅਰ ਭਿੱਖ ਨਾ ਤੈਸੇ ਜਗ ਕਉ ਜਾਨ ਹੈ, ਇਸੇ ਤਰ੍ਹਾਂ ਹੀ ਹੈ। ਪਰ ਜੇ ਤੇ ਕਿਰਪਾ ਹੋਵੇ ਜਾਂ ਹੋਰ ਚੀਜ਼ ਹੈ, ਉਹ ਗੁਰਮੁਖ ਜਿਹੜੇ ਨੇ ਉਹ ਫਿਰ ਹਮੇਸ਼ਾ ਉੱਥੇ ਅਤੇ ਨਾਮ ਸਿਮਰਨ ਦੇ ਨਾਲ ਜਿਹੜੇ ਉਹ ਆਪਣੇ ਜਿਹਨੇ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀ ਸੁਰਤੀ ਦੇ ਅੰਦਰ ਉਹ ਗਿਆਨ ਸਰੂਪ ਵਾਹਿਗੁਰੂ ਪਰਮੇਸ਼ੁਰ ਆਪ ਹੈ। ਵਿਖਿਆ ਪੋਏ ਨਾ ਸਕੀ, ਉੱਥੇ ਫਿਰ ਮਾਇਆ ਜਾਂ ਹੋਰ ਚੀਜ਼ ਉੱਥੇ ਉਹਦੀ ਰੁਚੀ ਹੈ, ਉਹਨਾਂ ਨੂੰ ਉੱਥੇ ਹੈ ਨਹੀਂ, ਉਹ ਦੂਜਾ ਭਾਵ ਨਹੀਂ ਹੈ। ਉੱਥੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਸਿਮਰਨ ਉਸ ਅਰਥ ਰੂਪ ਸੂਰਤ ਦੇ ਵਿੱਚ ਹੈ। ਪੋਖ ਤੁਖਾਰ ਨ ਵਿਆਪੀ, ਕੰਠ ਮਿਲਿਆ ਹਰ ਨਾਹ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ੁਰ ਪਤੀ ਮਿਲਿਆ ਹੋਇਆ ਹੈ, ਮਾਲਕ ਮਿਲਿਆ ਹੋਇਆ, ਬਾਹਰਲਾ ਤਾਂ ਦ੍ਰਿਸ਼ਟਾਂਤ ਹੈ ਪਤੀ ਸਤੀ ਦਾ, ਇੱਧਰ ਸੁਰਤ ਸ਼ਬਦ ਦੇ ਨਾਲ ਉਸ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਮਿਲਾਪ ਹੋਣਾ, ਉਹਦੀਆਂ ਅੱਗੇ ਅਵਸਥਾ ਹਨ। ਭੋਗ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾ, ਮਨ ਵੇਦਿਆ ਚਰਨਾਰ ਬਿੰਦ। ਕਹਿੰਦੇ ਜੀ ਮਨ ਕਿਵੇਂ ਫੇਰ ਉਹਦਾ, ਅਤੇ ਸਥੂਲ ਸਰੀਰ ਦੇ ਚਰਨ ਹੁੰਦੇ ਹੈ ਚਰਨਾਂ ਦੀ ਉਪਮਾ ਜਿਹੜੇ ਸੋਹਣੇ ਹੋਣ ਜਾਂ ਭਾਵਨਾ ਅਨੁਸਾਰ ਕਿਹਾ ਵੀ ਕਵਲਾ ਵਰਗੇ ਚਰਨ ਹਨ ਸਤਿਗੁਰੂ ਸਾਹਿਬ ਜੀ ਦੇ, ਅਤੇ ਵਾਹਿਗੁਰੂ ਪਰਮੇਸ਼ੁਰ ਦੇ ਉਹਦਾ ਅਰਥ ਬਾਹਰ ਲਈ ਉਸਦਾ ਉਹਦਾ ਨਹੀਂ ਹੈ, ਤਿਆਗ ਕਰਕੇ ਵਾਸਤਵ ਸਰੂਪ ਦੇ ਤਾਂ ਕੋਈ ਚਰਨ ਨਹੀਂ, ਪਰ ਚਰਨ ਸਾਰਿਆਂ ਦੇ ਸਰੀਰ ਦਾ ਆਸਰਾ ਹੁੰਦਾ, ਉਹ ਸਾਰਿਆਂ ਦਾ ਹੀ ਆਸਰਾ ਹੈ, ਪਰ ਵੀ ਤੂੰ ਮੇਰੇ ਪ੍ਰਾਣ ਆਧਾਰ ਹੈ, ਐਸਾ ਅਧਿਸ਼ਠਾਨ ਉਹਦੇ ਚਰਨ ਹਨ। ਅਤੇ ਕਬਲ ਦੀ ਨਿਆਈ ਉਹ ਵਾਹਿਗੁਰੂ ਪਰਮੇਸ਼ੁਰ ਨਿਰਲੇਪ ਸਰੂਪ ਹੈ, ਜਿਵੇਂ ਕਬਲ ਜਿਹੜਾ ਨੇ ਉਹ ਪਾਣੀ ਕਿੰਨਾ ਹੀ ਹੋਵੇ ਤਾਂ ਉੱਤੇ ਹੀ ਰਹਿੰਦਾ ਹੈ, ਇਸ ਤਰ੍ਹਾਂ ਪਦਾਰਥਾਂ ਤੋਂ ਵਿਸ਼ਿਆਂ ਤੋਂ ਵਾਸ਼ਨਾਵਾਂ ਤੋਂ ਉਹ ਵਾਹਿਗੁਰੂ ਪਰਮੇਸ਼ੁਰ ਨਿਰਲੇਪ ਹੋਇਆ ਤਾਂ ਕਰਕੇ। ਅਤੇ ਬਾਹਰਲੇ ਵੀ ਜਿਹੜੇ ਸਰੂਪ ਧਾਰਨ ਕੀਤਾ ਹੈ ਉਹਨਾਂ ਦੇ, ਪਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਭਾਈ ਜਿਹੜਾ ਅਸਲੀ ਨਾਮ, ਨਕਲੀ ਮੂਰਤ ਅਸਲੀ ਨਾਮ, ਇਹ ਸਦਾ ਸਰੀਰ ਨਹੀਂ ਰਹਿੰਦੇ ਹੁੰਦੇ, ਇਸ ਕਰਕੇ ਸ਼ਬਦ ਦੇ ਨਾਲ ਜਿਹੜਾ ਵਾਸਤਵ ਸਰੂਪ ਹੈ ਨਾ ਉਸਦੇ ਵਿੱਚ ਰਹਿਣਾ, ਇਹ ਤਾਂ ਤੁਹਾਡੀ ਇੱਛਾ ਅਨੁਸਾਰ ਰਹੇ ਜਾਂ ਹੋਰ ਸੰਸਾਰ ਦੇ ਵੀ ਇਸ ਤਰ੍ਹਾਂ ਦੇ ਸਰੀਰ ਬਣੇ ਹੋਏ, ਇਹਨਾਂ ਨੂੰ ਉਸ ਤਰ੍ਹਾਂ ਉਪਦੇਸ਼ ਇਹਨਾਂ ਦੀ ਸ਼ਰਧਾ ਨਹੀਂ ਹੋਣੀ, ਉਸ ਤਰ੍ਹਾਂ ਦੀ ਕੌਤਕ ਅਵਤਾਰ ਜਾਂ ਹੋਰ ਚੀਜ਼, ਪਰ ਉਹ ਅਭਾਸ ਰੂਪ ਕਰਮ ਹੁੰਦੇ ਆ, ਉਹਨਾਂ ਦੇ ਆਪਣੇ ਕਰਮ ਨਹੀਂ ਹੁੰਦੇ ਹੈ। ਦੂਸਰਿਆਂ ਦੇ ਕਈਆਂ ਨੂੰ ਕਰਮਾਂ ਦੇ ਅਨੁਸਾਰ ਦੁੱਖ ਹੋਣਾ ਹੁੰਦਾ ਹੈ, ਕਈਆਂ ਨੂੰ ਸੁੱਖ ਹੋਣਾ ਹੁੰਦਾ, ਉਹ ਸੁੱਖ ਦੁੱਖ ਦੇ ਇੱਕ ਸਾਧਨ ਬਣਨੇ ਕਰਕੇ ਹੁੰਦੇ, ਅਤੇ ਨਾ ਉਹਨਾਂ ਦੇ ਵਿੱਚ ਬਿਰਧਪੁਣਾ ਹੁੰਦਾ, ਕੁਛ ਨਹੀਂ ਹੁੰਦਾ। ਹਾਂ, ਉਹ ਜਣਾਉਂਦੇ ਇਸ ਤਰ੍ਹਾਂ ਹੀ ਹੈ ਸਾਨੂੰ ਸਿੱਖਿਆ ਦੇਣ ਵਾਸਤੇ। ਸੋ ਉਸ ਵਾਹਿਗੁਰੂ ਪਰਮੇਸ਼ੁਰ ਦੇ ਵੀ ਉਹ ਚਰਨ ਕਮਲ ਜਾਂ ਉਸ ਵਾਹਿਗੁਰੂ ਪਰਮੇਸ਼ੁਰ ਦੀ ਸਾਖੀਅਤਾ ਦਾ ਵਰਣਨ ਹੋ ਰਿਹਾ ਸੀ, ਨਾ ਇਹ ਆਤਮਾ ਦਾ ਕੋਈ ਰੂਪ ਰੰਗ ਹੈ, ਨਾ ਉਸ ਵਾਹਿਗੁਰੂ ਪਰਮੇਸ਼ੁਰ ਦਾ ਰੂਪ, ਨਾ ਰੇਖ ਨਾ ਰੰਗ, ਕਿਸ਼ਤੇ ਗੁਣ ਤੇ ਪ੍ਰਪਿੰਤ ਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਪਰ ਜਿਹਦੇ ਉੱਤੇ ਪ੍ਰਸੰਨਤਾ ਹੋ ਜਾਏ, ਸਾਧ ਸੰਗਤ ਵਿੱਚ ਆਵੇ, ਗੁਰੂ ਕੀ ਸਿੱਖਿਆ ਦੇ ਅਨੁਸਾਰ ਚੱਲੇ, ਜਿਹੜਾ ਕਿਸੇ ਦੀ ਸਿੱਖਿਆ ਅਨੁਸਾਰ ਚੱਲਦਾ ਹੈ ਜਾਂ ਹੁਕਮ ਮੰਨਦਾ ਹੈ, ਉਹਦੇ 'ਤੇ ਕਿਰਪਾ ਹੁੰਦੀ ਹੈ, ਉਹਦੇ 'ਤੇ ਪ੍ਰਸੰਨਤਾ ਹੁੰਦੀ। ਸੋ ਸਭ ਕੁਛ ਉਸਦਾ ਵਿਖਿਆ ਪੋਏ ਨਾ ਸਕੀ ਮਿਲ ਸਾਧੂ ਗੁਣ ਗਾਓ, ਵਿਖਿਆ ਫਿਰ ਮਾਇਆ ਵੀ ਜਿਹੜੀ ਹੈ ਇਹ ਵੀ ਉਹਨਾਂ ਨੂੰ ਪੋ ਨਹੀਂ ਸਕਦੀ, ਉਹਨਾਂ 'ਤੇ ਪ੍ਰਭਾਵ ਪਾ ਕੇ ਵਾਹਿਗੁਰੂ ਨੂੰ ਭੁਲਾ ਸਕਦੀ, ਉਸ ਅਵਸਥਾ ਨੂੰ ਦੂਰ ਨਹੀਂ ਕਰ ਸਕਦੀ। ਮਿਲ ਸਾਧੂ ਗੁਣ ਗਾਓ, ਜਿਹਨਾਂ ਨੂੰ ਉਹ ਸਾਧ ਸਰੂਪ ਪ੍ਰਾਪਤ ਹੋਇਆ ਹੈ ਉਹਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਪਰਮੇਸ਼ੁਰ ਦੇ ਗੁਣ ਗਾਓ, ਵਾਹਿਗੁਰੂ ਦੀ ਜਿਹੜੀ ਹੈ ਮੋਹ ਆਦਿਕ ਜਿਹੜੇ ਹੋਰ ਪ੍ਰੀਤੀ ਹੈ ਅਤੇ ਵਾਹਿਗੁਰੂ ਦੀ ਭਗਤੀ ਕਰਦੇ। ਹਾਂਜੀ, ਵਿਖਿਆ ਪਹੁੰਚ ਨਾ ਸਕੀ,
ਤੋੜ ਗਈ ਗੋਪਾਲ ਰਾਏ ਸੇਵਾ ਸਵਾਮੀ ਲਾਹੋ।
ਫਿਰ ਪੜ੍ਹਦੇ ਮੁੱਢੋਂ, ਪੋਖਤ ਖਾਰਨ ਵਿਆਪੀ, ਪੋਖਤ ਖਾਰਨ ਵਿਆਪੀ ਕੰਠ ਮਿਲਿਆ ਹਰਨਾਮ, ਅਗਲੀ ਪੰਕਤੀ,
ਪੋਖਤ ਖਾਰਨ ਵਿਆਪੀ ਕੰਠ ਮਿਲਿਆ ਹਰਨਾਮ।
ਕੁਛ ਨਹੀਂ ਰਾਜੇ, ਯਾਰ ਨਿਗਾਹ ਕਮਜ਼ੋਰ ਹੋ ਜਾਂਦੀ ਬੁੱਢਿਆਂ ਦੀ,
ਮਨ ਵੇਦਿਆ ਚਿਰ ਨਾਰ ਬਿੰਦ,
ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾਹ, ਤੁਕਾਂਤ ਵੇਲਣ ਵਾਸਤੇ ਗਾਹੋ, ਗਾਉਣ ਦਾ ਹੀ ਮਤਲਬ ਹੈ ਮਿਲ ਕਰਕੇ ਗੁਣ ਗਾਓ, ਅਤੇ ਗਾਹੋ ਨਾਮ ਹੈ ਗ੍ਰਹਿਣ ਕਰਨ ਦਾ ਵੀ, ਜਗ੍ਹਾ ਦਾ ਵੀ, ਉੱਥੇ ਬੈਠ ਕੇ ਵਾਹਿਗੁਰੂ ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾਹੋ।
ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ,
ਜਹ ਤੇ ਉਪਜੀ, ਜਿੱਥੇ ਇਹ ਜੀਵ ਕਲਾ ਜਿਹੜਾ ਸੀ, ਜੀਵ ਭਾਵ ਜਾ ਜੇ ਇਹ ਜਿਹੜੀ ਸੁਰਤ ਵਾਹਿਗੁਰੂ ਪਰਮੇਸ਼ਰ, ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ, ਉਸਦੇ ਅੰਦਰ ਸੁਰਤ ਦੇ ਅੰਦਰ ਸੱਚੀ ਪ੍ਰੀਤੀ ਹੋ ਗਈ ਵਾਹਿਗੁਰੂ ਪਰਮੇਸ਼ਰ ਦੀ ਨਾਮ ਬਾਣੀ ਦੁਆਰਾ, ਅਤੇ ਉਸਦੇ ਵਿੱਚ ਨਾਲ ਉਤਸ਼ਾਹ ਵੀ ਹੋਇਆ, ਸਮਾਹੜਾ ਵੀ ਹੋਇਆ, ਜਾਂ ਸਮਾਹ ਨਾਮ ਸਮਾਉਣ ਦਾ ਹੈ, ਅਤੇ ਉਹਦੇ ਵਿੱਚ ਹੀ ਉਹ ਉਪੇਦ ਹੋ ਗਈ। ਚਲੀਏ ਜੀ,
ਕਰ ਗਹਿਲੀਨੀ ਪਾਰ ਬ੍ਰਹਮ ਬਾਹਰ ਨਾ ਵਿਛੜਿਆ,
ਇਹ ਸਭ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ, ਜਿਸ ਤਰ੍ਹਾਂ ਕਿਸੇ ਖੂਹ ਹੋਵੇ ਉਹਦੀ ਮਨ ਨਾ ਹੋਵੇ ਅਤੇ ਪਾਣੀ ਵੀ ਹੇਠਾਂ ਬਹੁਤ ਵਰਤੋਂ 'ਚ ਨਹੀਂ ਆਉਣ ਵਾਲਾ ਮੈਲਾ ਕੁਛੇੜਾ ਹੋਵੇ ਅਤੇ ਉਹਦੇ ਵਿੱਚ ਡਿੱਗ ਪਵੇ, ना उसे फिर कोई साधन ही ऐसा तो कर गए लीनी पार बन फिर वाहिगुरु परमेश्वर ने उतों हथों पकड़ के कोई कढ़ लवे। इस तरह वाहिगुरु परमेश्वर ने ये शरीर के अंदर जोड़ा है साड़ा मोह है अशक्ति है अज्ञानी है जब विषय वासना दे खचत होए हुए हैं उसनों साढ़े मन की जोड़ी बिरति सी जब मन का जोड़ा संकल्प मन मन रूपी हरसों कर गए लीनी यदि जी बिरती रूपी पूजा सी वह पकड़ के पकड़ ली तो कढ़ ली
बार जाओ
कर गए लीनी पार ब्रह्म उस वाहिगुरु परमेश्वर ने वो कर ली तो फिर लीनी शब्द अलंकार श्लेषा उस दे नाल एक शब्द दे वो कढ़ ली भी है क्रिया भी है तो कढ़ लीनी लीन भी कर ली अपनी कर गए लीनी पार ब्रह्म बहु न बिछड़िया होर चीज़ा तो फिर बिछन वाली ने संसार दे विच मात पिता भाई सतबंध बिशमीर पूर्व दिन के मिले सोई अंत को न सहाय पर वह फिर वाहिगुरु फिर मुड़ के नहीं वो बिछड़ीदा वोद सूप उ वाहिगुरु परमेश्वर उरूप ही अपने दे अभेद कर लेंदा है बहुत न बिछड़िया हो। चलो जी
बार जाओ लख बेरिया हर सज्जन अगम गाहो
उस वाहिगुरु परमेश्वर तो जेडे असी इन्ने खचत सी जा साडे कर्म सी जेडे कदे भी बख्शे बार जाओ लख बेरिया उन्होंने सारे कृपा करके बख्श दिते बार जाओ लख बेरिया हर सज्जन इस लोक का भी है अगम ओदी मन दी भी पहुँच नहीं ओदी उपमा करन दी अगम अगाहो ते बुद्धि करके भी ग्रहण करने तो योग है हर सज्जन बार जाओ उस तो लखा ही वारी असी वो वाहिगुरु परमेश्वर तो हों वारी बन्या कोली बन्या हों बल जाई लख 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 वरी है जिन परम पर्दा खोला राम
शर्म पई नारायण नानक दर पैया हो
जी किस तरह फिर मिलाप होया तो विछोड़ा नहीं किस तरह कहने उसके दर के उत्ते ढह पे जाके दर का दरवाजे का होंदा है किसी के घर का दरवाजा है उत्थे जाके उसका पता लगता है कि इत्थे रहिंदा है दरवाजा खोलिए इस तरह सार संगत दे विच जाके पता लगता है ये दर है समझ लो हाँ वाहिगुरु परमेश्वर है तू कट कट अंतर सर्व निरंतर जी हर एक पुरख सुहाना एक दात एक पेखारी सब तेरे चोज बनाना तू आपे दाता आपे भुगता जी हत दुनिया न जाना तू पार बम बेअंत बेअंत जी तेरे क्या गुण आखू खाना शर्म पई नारायण ने नानक दर पई आहो जो साध संगत दे विच जाके मिल गए श्रद्धा भावनी दे नाल उन्होंने कहा भाई गुरु की शरण लो सेवा करो नाम जपो तो फिर वाहिगुरु परमेश्वर जदों भगती कर लग पे तो ये तो ठीक है हुण इहदे अंदर कोई माण तान ऐसा नहीं है तो अपने शरण पई नानक दर पई आहो साध संगत के दर के उत्ते पैं दी फिर गुरु की शरण लैके सिख्या कमाउण दी तो वाहिगुरु ने भी शर्म आ गई लज्जा आ गई भी लज्जा रखो यदि जिमें किमें भी है लोग परलोक दे विच जवान दे वसना पवे नरकां दे वसना पवे शर्म पई नारायण नानक दर पई आहो
पोख सुखांदा सर्व सुख जिस बख्शे वे परवाह
समाप्त कर रहे कहते पोह का महीना जोड़ा इन्नी यह जड़ता बिरती कर देता वाहिगुरु का नाम नहीं लै सकते ज्ञान का अंधेरा ही पिया है इन्नी ठंड है कोश है पंजा ने पोख सुना सर्व सुख उन्होंने शोभा वाला हो जाता है क्योंकि बेपति कराने लोग बेपति कराने झूठ बेपति कराने बोलन वाला उदों तो अपनी पत रखने वास्ते बोलता है जो पता लग जाता उसकी बहुत बेइज्जती वो मन च होंदी है जिहड़ा उत्ते भरोसा कर लैंदा पर यह छड़ नहीं सकते पोख सुहंदा सर्व सुख जिस बख्शे बेपरवाह ਜਿਸ ਦੇ ਤਾਈਂ ਵਾਹਿਗੁਰੂ ਪਰਮੇਸ਼ੁਰ ਇਹ ਗੁਣਾਂ ਦੀ ਬਖਸ਼ਿਸ਼ ਕਰਦੇ, ਨਾਮ ਦੀ ਬਖਸ਼ਿਸ਼ ਕਰਦੇ, ਭਗਤੀ ਦੀ ਬਖਸ਼ਿਸ਼ ਕਰਦੇ, ਅਵਸਥਾ ਦੀ ਬਖਸ਼ਿਸ਼ ਕਰਦੇ, ਉਹਨਾਂ ਨੂੰ ਸੋਭਾ ਵਾਲਾ ਹੁੰਦਾ ਹੈ। ਇੱਥੇ ਵੀ ਉਹਦੀ ਪੱਤ ਰਹਿੰਦੀ ਹੈ ਅਤੇ ਪ੍ਰਲੋਕ ਦੇ ਵਿੱਚ ਵੀ ਉਹ ਸੋਭਾ ਪਾਉਂਦੇ ਹਨ। ਭੋਗ ਸੁਗੰਧਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ। ਸੋ ਇਸ ਮਹੀਨੇ ਦੀ ਵਿਚਾਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਰਦਿਆਂ ਹੋਇਆਂ ਅਤੇ ਆਪ ਸੰਗ ਸਾਧ ਸੰਗਤ ਦੇ ਪ੍ਰਭਾਵ ਕਰਕੇ ਜੋ ਵਿਚਾਰ ਹੋਈ ਹੈ, ਜੋ ਭੁੱਲਾਂ ਚੁੱਕਾਂ ਹੋਈਆਂ, ਉਹ ਖਿਮਾ ਕਰਨੀ ਅਤੇ ਸ੍ਰੇਸ਼ਟ ਵਿਚਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਾਡੇ ਹਿਰਦੇ ਦੇ ਵਿੱਚ ਵਸਣ, ਭਾਵ ਭਗਤੀ ਹੋਵੇ ਅਤੇ ਅੱਗੇ ਨੂੰ ਇਸੇ ਰਸਤੇ ਹੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਪਤਿਤ ਪਾਵਨ ਮਾਧੋ ਬਿਰਤਿਰ, ਇਹ ਕਰਨ ਵਾਲਾ ਹੈ ਉਹ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ।
ਸਰਮ ਪਈ ਨਾਰਾਇਣ ਨਾਨਕ ਦਰ ਪਈਆ, ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰੋ, ਸਵਾਸ ਸਵਾਸ ਔਰ ਸਭ ਨਿਦਰੀਏ ਜਿਹੜੇ ਨੇ ਇਹ ਸਫਲੇ ਹੋਣ, ਸਰੀਰ ਸਫਲੇ ਜਿਸ ਵਾਸਤੇ ਆਪਨੇ ਦੇਹ ਬਖਸ਼ੀ ਹੈ, ਅਤੇ ਉਹ ਭਗਤੀ ਆਪ ਹੀ ਕਰਾਓ।
ਤੂੰ ਠਾਕੁਰ ਤੁਮ ਮਾਇਆ।